सतनाम श्री वाहे गुरु साहेब जी सोरठ महला पंदुवा ताप दिवाया गुरुपुरे बाजे अनहद तूरे सर्व कल्याण प्रभु कीने कर कृपा आप दीने ताप गुवाया गुरुपुरे बाजे अनहद तूरे सर्व कल्याण प्रभु कीने कर कृपा आप दीने वेदना सतगुर आप गवाई सिख संत सब सर से हे हर हर नाम त्याई प्रहाओ जो मंग सो ले प्रभु अपने संता देव हर गोविंद प्रभु रखिया जन नानक साच सुपखिया हर गोविंद प्रभु रखिया जन नानक साच सुपखिया वाहिगुरु जी का खालसा
वाहिगुरु जी की फतेह। जागत जोत जगत गुरु सर्व कला समरथ पतत पावन गरीब निवास सतगुरु साहिब सतगुरु श्री गुरु ग्रंथ साहिब पातशाह जी दी पावन पवित्र चरण शरण वे सुभायमान बहुत ही वडभागी गुरसिख सतसंगी जनों सतगुरां दी अपार मेहरामन दे सदका दीवान स्थान गुरुद्वारा मंजी साहिब श्री अमृतसर अते देश विदेश विच जुड़ बैठी गुरु प्यारी गुरु सवारी साध संगो जीओ सतगुरां ने त्रुट करके जो अमृत वेले सचखंड श्री हरिमंदर साहिब विखे मुख वाक बख्शिश कीता है उसकी अते चल रही लड़ीवार गुरबाणी कथा करन सुनन दा सुभाग समा प्राप्त हो रहा है। आओ मन बिरतियां नू एकाग्र करके पावन गुर शब्द दी विचार नाल सारे जुड़ना करिए। सब तो पहला लवाइए हाजरी सारे आखो जी वाहे गुरु जी का खालसा वाहे गुरु जी की फतेह। ये अमृतमयी बचन गुरु नानक जोत दे पंजवें वारस शहीदां दे सरताज शांति दे पुंज मिठ बोलड़े सबना दे साजन प्रतख हर मूरत पंच प्रमाण पुरख सचखंड श्री हरिमंदर साहिब दे सिरजनहारे साहिब सतगुरु श्री गुरु अर्जन देव महाराज जी दे उचारण कीते हुए सोरठ राग अंदर साहिब सतगुरु श्री गुरु ग्रंथ साहिब महाराज जी दे पावन अंग 626 ते शोभनीक हन। गरीब नवाज ने इन्हां पावन पवित्र अमृतमयी बचना दे द्वारा ਮਨੁੱਖਾ ਜੀਵਨ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਕਿ ਜਦੋਂ ਵੀ ਅਸੀਂ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਤੋਂ ਟੁੱਟ ਜਾਂਦੇ ਹਾਂ ਤੇ ਸਾਡੀ ਅੰਦਰਲੀ ਹਾਲਤ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਦੁਨਿਆਵੀ ਤੌਰ ਤੇ ਕਿਸੇ ਮਨੁੱਖ ਨੂੰ ਤਾਪ ਚੜਿਆ ਹੋਵੇ। ਤਾਪ ਇੱਕ ਬਹੁਤ ਵੱਡਾ ਦੁੱਖ ਹੈ। ਇਸੇ ਤਰ੍ਹਾਂ ਮਨੁੱਖ ਦੀ ਜਿਹੜੀ ਜਿੰਦ ਹੈ ਉਹ ਵਿਕਾਰਾਂ ਵਿੱਚ ਤਪਦੀ ਹੈ, ਵਿਛੋੜੇ ਵਿੱਚ ਤਪਦੀ ਹੈ। ਤ੍ਰਿਸ਼ਨਾ, ਈਰਖਾ, ਦਵੈਖ, ਕਈ ਤਰ੍ਹਾਂ ਦਾ ਤਾਪ ਜਿਹੜਾ ਹੈ ਉਹ ਮਨੁੱਖ ਨੂੰ ਆ ਕੇ ਗ੍ਰਸ ਲੈਂਦਾ। ਦੁਨਿਆਵੀ ਤੌਰ ਤੇ ਤਾਪ ਚੜਿਆ ਹੋਵੇ, ਸਿਆਣੇ ਡਾਕਟਰ ਕੋਲ, ਚੰਗੇ ਵੈਦ ਕੋਲੋਂ ਉਸ ਰੋਗ ਦੇ ਮੁਤਾਬਕ ਜਿਹੜੀ ਮੈਡੀਸਨ ਹੈ ਉਹ ਲੈ ਕੇ ਉਹਦਾ ਇਲਾਜ ਕੀਤਾ ਜਾਂਦਾ, ਨਾਲ ਜਿਸ ਤਰ੍ਹਾਂ ਉਹ ਪਰਹੇਜ਼ ਦੱਸਦਾ ਉਹ ਪਰਹੇਜ਼ ਰੱਖਿਆ ਜਾਂਦਾ। ਇਵੇਂ ਅਧਿਆਤਮ ਖੇਤਰ ਦੇ ਵਿੱਚ ਸਤਿਗੁਰੂ ਵੈਦ ਨੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੈ ਹਉਮੈ ਰੋਗ। ਜੇ ਹਉਮੈ ਦਾ ਰੋਗ ਲੱਗਾ ਤੇ ਉਹਦੇ ਅਕੋਰਡਿੰਗ ਉਹਦੀ ਮਨੋ ਹਉਮੈ ਦੀ ਦੂਰ ਕਰਨ ਵਾਸਤੇ, ਨਿਵਿਰਤੀ ਕਰਨ ਵਾਸਤੇ ਜਿਹੜੀ ਦਵਾਈ ਹੈ, ਔਸ਼ਧੀ ਹੈ, ਉਹ ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦੇ ਨਾਮ ਦੀ ਔਸ਼ਧੀ ਬਖਸ਼ ਕੇ ਹਉਮੈ ਵਰਗਾ ਵੱਡਾ ਰੋਗ ਜਿਹੜਾ ਉਹ ਵੀ ਸਤਿਗੁਰੂ ਦੂਰ ਕਰ ਦਿੰਦੇ ਨੇ, ਕਿਉਂਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ। ਜਦੋਂ ਮਾਲਕ ਤੁਰਠਦਾ, ਕਿਰਪਾ ਕਰਦਾ ਤੇ ਉਹ ਅੰਦਰ ਦੀ ਵੇਦਨਾ, ਅੰਦਰ ਦੀ ਪੀੜਾ ਜਾਣਦਾ। ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਜਿਹੜਾ ਰਹਾਉ ਵਾਲਾ ਬੰਦ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬੇਦਨ ਸਤਿਗੁਰ ਆਪ ਗਵਾਈ। ਸਾਡੇ ਅੰਦਰ ਦੀ ਵੇਦਨਾ, ਸਾਡੇ ਅੰਦਰ ਦੀ ਜਿਹੜੀ ਪੀੜਾ ਹੈ, ਸਾਡੇ ਅੰਦਰ ਦਾ ਜਿਹੜਾ ਦਰਦ ਹੈ, ਉਹਨੂੰ ਸਤਿਗੁਰੂ ਆਪ ਜਾਣਦੇ ਨੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਦੋਂ ਵੀ ਸਾਡੇ ਦਿਲ ਦੀ ਕੋਈ ਪੀੜਾ ਹੈ ਤੇ ਸਾਨੂੰ ਗੁਰੂ ਦੇ ਅੱਗੇ, ਪਰਮੇਸ਼ੁਰ ਦੇ ਅੱਗੇ ਕਹਿਣੀ ਚਾਹੀਦੀ ਹੈ, ਕਿਉਂਕਿ ਪਰਮੇਸ਼ੁਰ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਵੇਦਨਾ ਨੂੰ ਨਾ ਕੋਈ ਸਮਝਦਾ ਤੇ ਨਾ ਕੋਈ ਉਸ ਵੇਦਨਾ ਨੂੰ, ਉਸ ਪੀੜਾ ਨੂੰ ਦੂਰ ਕਰ ਸਕਦਾ। ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿੰਨ ਹੀ ਕੀਮਤ ਜਾਨੀ। ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਹਾਓ। ਅੰਦਰ ਦੀ ਜਿਹੜੀ ਵੇਦਨਾ ਹੈ, ਸਭ ਕਹਿੰਦੇ ਇਹ ਵੇਦਨਾ, ਇਹ ਪੀੜਾ, ਇਹ ਦਰਦ ਪਰਮਾਤਮਾ ਦੇ ਵਿਛੋੜੇ ਦੇ ਕਾਰਨ ਹੈ। ਜਿਵੇਂ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਵੈਦ ਹਰਦਾਸ ਜੀ ਆਏ, ਉਨ੍ਹਾਂ ਨੇ ਨਬਜ਼ ਵੇਖ ਕੇ, ਸਤਿਗੁਰਾਂ ਦੇ ਨੇਤਰ ਵੇਖ ਕੇ, ਸਤਿਗੁਰਾਂ ਦੀ ਬਾਂਹ ਪਕੜ ਕੇ, ਸਰੀਰਕ ਲੱਛਣ ਵੇਖ ਕੇ ਕਿਹਾ ਸੀ, ਪਿਤਾ ਜੀ ਤੁਹਾਡੇ ਪੁੱਤਰ ਨੂੰ ਕੋਈ ਰੋਗ ਨਹੀਂ, ਇਹੋ ਜੀ ਤੰਦਰੁਸਤ ਨਬਜ਼ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਹੈ। ਇੰਨੇ ਨੂੰ ਕਿ ਵੈਦ ਹਰਦਾਸ ਦੀ ਗੱਲ ਸੁਣ ਕੇ ਪਿਤਾ ਕਾਲੂ ਜੀ ਆਉਣ, ਗੁਰੂ ਨਾਨਕ ਸਾਹਿਬ ਜੀ ਨੇ ਪੁੱਛ ਲਿਆ, ਕਹਿਣ ਲੱਗੇ, ਵੈਦ ਜੀ, ਸਰੀਰਕ ਰੋਗ ਤਾਂ ਤੁਸੀਂ ਨਬਜ਼ ਵੇਖ ਕੇ, ਸਰੀਰਕ ਲੱਛਣ ਵੇਖ ਕੇ ਦੱਸ ਦਿੰਦੇ ਹੋ, ਪਰ ਤੁਹਾਨੂੰ ਕੀ ਪਤਾ ਕਿ ਅੰਦਰ ਕਿਹੜਾ ਸੱਲ ਹੈ, ਅੰਦਰ ਕਿਹੜੀ ਵੇਦਨਾ ਹੈ, ਅੰਦਰ ਕਿਹੜਾ ਕਰਕ ਹੈ। ਸਤਿਗੁਰਾਂ ਨੇ ਬਚਨ ਉਚਾਰਨ ਕੀਤੇ ਸਨ, ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਂ। ਭੋਲੇ ਵੈਦ ਨੂੰ ਅੰਦਰ ਦੀ ਪੀੜਾ, ਅੰਦਰ ਦੀ ਵੇਦਨਾ ਦਾ ਕੀ ਪਤਾ। ਅੰਦਰ ਦੀ ਵੇਦਨਾ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਤਾਬਕ, ਹਮਰੀ ਬੇਦਨ ਤੂੰ ਜਾਣਤਾ ਸ਼ਾਹਾ, ਜਾਂ ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਮੇਰੇ ਮਨ ਅੰਦਰ, ਮੇਰੇ ਧੁਰ ਅੰਦਰ ਕਿਹੜੀ ਪੀੜਾ ਹੈ, ਕਿਹੜੀ ਵੇਦਨਾ ਹੈ, ਇਹ ਜਾਂ ਤਾਂ ਸਤਿਗੁਰੂ ਜਾਣਦਾ ਤੇ ਜਾਂ ਫਿਰ ਅਕਾਲ ਪੁਰਖ ਵਾਹਿਗੁਰੂ ਜਾਣਦਾ। 15 ਭਗਤਾਂ ਵਿੱਚੋਂ ਭਗਤ ਭੀਖਣ ਜੀ, ਉਨ੍ਹਾਂ ਨੇ ਵੀ ਜਦੋਂ ਇਸ ਵੇਦਨਾ ਦਾ ਜ਼ਿਕਰ ਕੀਤਾ ਨਾ, ਤੇ ਪ੍ਰਭੂ ਅੱਗੇ ਜੋਦੜੀ ਕਰਦੇ ਨੇ ਹੇ ਮੇਰੇ ਮਾਲਕ ਵੇਖੋ ਹੁਣ ਸਾਡੇ ਸਰੀਰ ਦੀ ਅਵਸਥਾ ਕਿ ਬਿਨਾਂ ਰੋਕਿਆਂ ਨੇਤਰਾਂ ਦੇ ਵਿੱਚੋਂ ਲਗਾਤਾਰ ਹੰਝੂ ਬਹਿ ਰਹੇ ਨੇ ਸਾਡਾ ਗਲਾ ਹੁਣ ਰੁਕ ਚੁੱਕਾ ਹੈ ਬਿਲਕੁਲ ਬੁਢਾਪੇ ਦਾ ਜਰਾ ਰੋਗ ਮਨੁੱਖ ਨੂੰ ਆ ਕੇ ਗ੍ਰਸ ਲੈਂਦਾ ਹੁਣ ਐਸੀ ਵੇਦਨਾ ਅੰਦਰ ਪ੍ਰਗਟ ਹੋ ਗਈ ਹੈ ਕਿ ਇਹਦਾ ਕੋਈ ਹੋਰ ਇਲਾਜ ਨਹੀਂ ਕਿਉਂਕਿ ਜਿਹੜਾ ਦੁੱਖ ਜਿਹੜੀ ਵੇਦਨਾ ਪ੍ਰਭੂ ਦੇ ਵਿਛੋੜੇ ਕਰਕੇ ਪੈਦਾ ਹੋਈ ਉਹਦਾ ਇਲਾਜ ਕੇਵਲ ਪ੍ਰਭੂ ਦਾ ਮਲਾਪ ਹੈ ਵੇਖੋ ਰੋਗ ਕੋਈ ਹੋਰ ਲੱਗਾ ਹੋਵੇ ਤੇ ਦਵਾਈ ਆਪਾਂ ਕੋਈ ਹੋਰ ਖਾਈ ਚੱਲੀਏ ਤੇ ਉਹਦਾ ਇਲਾਜ ਨਹੀਂ ਹੋਵੇਗਾ ਸਭ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਇਹ ਸੰਸਾਰ ਦੇ ਜੀਵ ਜਿਸ ਕਰਕੇ ਰੋਗੀ ਹੋਏ ਨੇ ਉਸ ਰੋਗ ਦੀ ਜਿਹੜੀ ਦਵਾਈ ਹੈ ਜਿਹੜੀ ਪ੍ਰੋਪਰ ਮੈਡੀਸਨ ਹੈ ਸੱਚ ਸਭਨਾ ਹੋਏ ਦਾਰੂ ਸਮੁੱਚੀ ਮਨੁੱਖਤਾ ਦਾ ਜੋ ਪ੍ਰਭੂ ਦੇ ਵਿਛੋੜੇ ਕਾਰਨ ਰੋਗ ਹੈ ਤਾਪ ਚੜਿਆ ਜਿਹੜਾ ਇਹਦਾ ਇਲਾਜ ਇੱਕੋ ਹੈ ਕਿ ਸੱਚ ਰੂਪੀ ਪਰਮਾਤਮਾ ਦੇ ਮਿਲਾਪ ਦੀ ਦਵਾਈ ਸਾਨੂੰ ਮਿਲ ਜਾਵੇ ਤੇ ਜਦੋਂ ਇਹ ਮੈਡੀਸਨ ਮਿਲੇਗੀ ਸਾਹਿਬ ਕਹਿੰਦੇ ਫਿਰ ਮਨੁੱਖ ਬਿਲਕੁਲ ਅੰਦਰੋਂ ਵੀ ਤੰਦਰੁਸਤ ਅੰਦਰੋਂ ਵੀ ਅਰੋਗ ਹੋ ਜਾਂਦਾ ਭਗਤ ਭੀਖਣ ਜੀ ਨੇ ਜ਼ਿਕਰ ਕੀਤਾ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੂਦਾ ਕੰਠ ਸ਼ਬਦ ਨੀ ਉਚਰੈ ਅਬ ਕਿਆ ਕਰੈ ਪਰਾਨੀ ਰਾਮ ਰਾਏ ਹੋਹੇ ਵੈਦ ਬਨਵਾਰੀ ਆਪਣੇ ਸੰਤਾਂ ਲਿਹੋ ਉਬਾਰੀ ਰਹਾਓ ਐਸੀ ਬੇਦਨ ਉਪਜ ਖਰੀ ਪਈ ਉਹਦਾ ਜ਼ਿਕਰ ਕੀਤਾ ਕਹਿਣ ਲੱਗੇ ਮਾਥੇ ਪੀਰ ਸਰੀਰ ਜਲਨ ਪਈ ਕਰ ਕਰੇਜੇ ਮਾਹੀ ਐਸੀ ਵੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ ਜਿਹੜੀ ਅੰਦਰ ਵੇਦਨਾ ਹੈ ਮਾਥੇ ਪੀਰ ਸਰੀਰ ਜਲਨ ਇਹ ਜਿਹੜੀ ਅੰਦਰ ਦੀ ਵੇਦਨਾ ਹੈ ਕਹਿਣ ਲੱਗੇ ਇਹਦਾ ਇੱਕੋ ਇੱਕ ਇਲਾਜ ਹੈ ਕਿ ਸਾਨੂੰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਦਾਰੂ ਉਹ ਦਵਾਈ ਉਹ ਮੈਡੀਸਨ ਮਿਲ ਜਾਵੇ ਤੇ ਫਿਰ ਇਹ ਵੇਦਨਾ ਜਿਹੜੀ ਹੈ ਇਹ ਪੀੜਾ ਜਿਹੜੀ ਹੈ ਇਹ ਸੱਚਮੁੱਚ ਸਾਡੇ ਜੀਵਨ ਦੇ ਵਿੱਚੋਂ ਦੂਰ ਹੋ ਜਾਵੇਗੀ ਤਿੰਨ ਤਰ੍ਹਾਂ ਦੇ ਤਾਪ ਗੁਰਬਾਣੀ ਵਿੱਚ ਸਤਿਗੁਰਾਂ ਨੇ ਮੰਨੇ ਨੇ ਜਿਵੇਂ ਸਰੀਰਕ ਤੌਰ ਤੇ ਆਤਮਕ ਤੌਰ ਤੇ ਜਾਂ ਅਚਨਚੇਤ ਜਦੋਂ ਕੋਈ ਮੁਸੀਬਤ ਆਉਂਦੀ ਹੈ ਉਹ ਵੀ ਦੁੱਖ ਜਿਹੜਾ ਇੱਕ ਮਨੁੱਖੀ ਜਿੰਦ ਨੂੰ ਤਪਾ ਕੇ ਰੱਖ ਦਿੰਦਾ ਹੈ ਕਈ ਵਾਰ ਬੰਦਾ ਸਿਆਲ ਦੀ ਰੁੱਤ ਵਿੱਚ ਕਹਿੰਦਾ ਆਹ ਗੱਲ ਕਹਿ ਕੇ ਤੂੰ ਮੈਨੂੰ ਅੰਦਰੋਂ ਤਪਾ ਦਿੱਤਾ ਹੈ ਜਿਵੇਂ ਸਤਿਗੁਰੂ ਜੀ ਤੱਤੀ ਤਵੀ ਤੇ ਬੈਠ ਕੇ ਵੀ ਠੰਡੇ ਸਨ ਪਰ ਦੂਰ ਖੜੋਤਾ ਚੰਦੂ ਤਪ ਰਿਹਾ ਸੀ ਜਹਾਂਗੀਰ ਤਪ ਰਿਹਾ ਸੀ ਪ੍ਰਿਥੀ ਚੰਦ ਤਪ ਰਿਹਾ ਸੀ ਪਰ ਸਤਿਗੁਰੂ ਨਹੀਂ ਤਪੇ ਕਿਉਂਕਿ ਉਨ੍ਹਾਂ ਕੋਲ ਨਾਮ ਰੂਪੀ ਔਸ਼ਧੀ ਸੀ ਨਾ ਜਿਨ੍ਹਾਂ ਦੇ ਵਚਨ ਅਸੀਂ ਪੜ੍ਹਦੇ ਹਾਂ ਕਿ ਜਾਂਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂਕੁੰਟਕਾ ਘੜੀ ਨਾ ਬੈਸਣ ਸੋਏ ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤਲ ਆਇਓ ਆਹ ਜਿਹੜੇ ਚੰਦਨ ਦਾ ਟਿੱਕਾ ਲਾਉਂਦੇ ਨੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਇਹ ਟਿੱਕਾ ਕਿਉਂ ਲਾਉਂਦੇ ਹੋ ਕਹਿੰਦੇ ਨੇ ਚੰਦਨ ਠੰਡਾ ਹੁੰਦਾ ਪਰ ਸਾਹਿਬ ਕਹਿੰਦੇ ਚੰਦਨ ਬਾਹਰ ਤਾਂ ਠੰਡ ਪਾ ਸਕਦਾ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਹੀ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਜਿਹੜੀ ਅੰਦਰ ਦੀ ਠੰਡ ਹੈ ਜਿਹੜਾ ਅੰਦਰ ਦਾ ਤਾਪ ਦੂਰ ਕਰਕੇ ਅੰਦਰ ਸ਼ੀਤਲਤਾ ਆਉਣੀ ਹੈ ਉਹ ਤਾਂ ਜਲਨ ਬੁਝੀ ਸੀਤਲ ਪਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਕਹਿਣ ਲੱਗੇ ਉਹ ਤਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਗੁਰੂ ਜਦੋਂ ਕਿਰਪਾ ਕਰਦਾ ਤੇ ਫਿਰ ਅੰਦਰ ਠੰਡ ਵਰਦੀ ਹੈ ਬਾਹਰੀ ਤੌਰ ਤੇ ਤਾਂ ਚੰਦਨ ਮਸਤਕ ਤੇ ਲਾ ਲਿਆ ਤੇ ਮੱਥਾ ਠੰਡਾ ਹੋ ਗਿਆ ਪਰ ਸਾਹਿਬ ਕਹਿੰਦੇ ਤੇਰਾ ਨਾਮ ਕਰੀ ਚਨਡਾਠੀਆ ਜੇ ਮਨ ਉਰਸਾ ਹੋਏ ਹੇ ਪ੍ਰਭੂ ਮੈਂ ਤਾਂ ਤੇਰੇ ਨਾਮ ਨੂੰ ਚੰਦਨ ਬਣਾ ਕੇ ਅੰਦਰ ਆਪਣੇ ਜਿਹੜੀ ਸ਼ੀਤਲਤਾ ਹੈ ਉਹ ਪ੍ਰਾਪਤ ਕੀਤੀ ਅੰਦਰ ਦੇ ਤਾਪ ਜਿਵੇਂ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਦਪਾਲਪੁਰ ਦੀ ਧਰਤੀ ਤੇ ਇੱਕ ਕੋੜ ਦੇ ਰੋਗੀ ਨੂੰ ਜਿਹੜਾ ਤਪ ਰਿਹਾ ਸੀ ਉਹਦੇ ਨੇੜੇ ਜਾ ਕੇ ਜਦੋਂ ਉਹਨੂੰ ਠੰਡ ਪਾਈ, ਉਹਨੇ ਕਿਹਾ ਪਾਤਸ਼ਾਹ ਮੇਰੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਮੇਰਾ ਸਾਥ ਛੱਡ ਗਏ, ਸਾਰੇ ਮੇਰੇ ਤੋਂ ਡਰਦੇ ਨੇ, ਭਿਆਨਕ ਰੋਗ ਤੁਹਾਨੂੰ ਨਹੀਂ ਡਰ ਲੱਗਦਾ? ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ ਜਿਹੜੇ ਸਰੀਰਕ ਤੌਰ ਤੇ ਤਪੇ ਨੇ, ਅਸੀਂ ਤੇ ਉਹਨਾਂ ਤੋਂ ਡਰਦੇ ਹਾਂ ਜਿਹੜੇ ਅੰਦਰੋਂ ਰੋਗੀ ਨੇ, ਜਿਹੜੇ ਅੰਦਰੋਂ ਕੋੜੀ ਨੇ ਮਨ ਦੇ। ਉਦੋਂ ਉਸ ਕੋੜੀ ਨੇ ਬੇਨਤੀ ਕੀਤੀ, ਪਾਤਸ਼ਾਹ ਅੰਦਰ ਦੇ ਰੋਗੀ ਕੌਣ ਨੇ? ਸਾਹਿਬ ਕਹਿੰਦੇ, ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ, ਜਿਹੜੇ ਪ੍ਰਭੂ ਤੋਂ ਵਿਛੜ ਕੇ ਤੜਫਦੇ ਨੇ, ਉਹਨਾਂ ਦੀ ਹਾਲਤ ਹੈ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਆਏ। ਜਿਹੜੇ ਰੱਬ ਤੋਂ ਵਿਛੜ ਗਏ, ਬਾਣੀ ਤੋਂ ਟੁੱਟ ਗਏ, ਉਹ ਪੱਕੇ ਰੋਗੀ ਨੇ। ਬੜਾ ਭਿਆਨਕ ਉਹਨਾਂ ਨੂੰ ਆਤਮਿਕ ਤੌਰ ਤੇ ਰੋਗ ਲੱਗ ਜਾਂਦਾ, ਅੰਦਰੇ ਅੰਦਰ ਉਹ ਤਪਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਹਰਿਦੁਆਰ ਦੀ ਧਰਤੀ ਤੇ ਗਏ, ਭਾਈ ਮਰਦਾਨਾ ਜੀ ਨਾਲ ਸਨ, ਕਿਉਂਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸਤਿਗੁਰਾਂ ਨੇ ਇੱਕ ਵੈਦ ਬਣ ਕੇ ਜਦੋਂ ਧਿਆਨ ਧਰਿਆ ਨਾ, ਕਿ ਸੰਸਾਰ ਰੋਗੀ ਕ੍ਰਿਸ਼ਨਾ ਦੀ ਅੱਗ ਵਿੱਚ ਤਪਦਾ ਹੋਇਆ, ਸੜਦਾ ਹੋਇਆ ਦਿਖਾਈ ਦਿੱਤਾ, ਸਾਹਿਬ ਕਹਿੰਦੇ ਸਾਰੇ ਸੰਸਾਰ ਨੂੰ ਤਾਪ ਚੜਿਆ ਪਿਆ। ਉਹ ਜਲਨ ਬੁਝਾਉਣ ਵਾਸਤੇ ਸਤਿਗੁਰੂ ਜੀ ਤੁਰੇ ਸਨ, ਬਾਬਾ ਦੇਖੈ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਸਭ ਕਹਿਣ ਲੱਗੇ, ਭਾਈ ਮਰਦਾਨਿਆਂ, ਹਰਿਦੁਆਰ ਇੱਕ ਸਾਧੂ ਨੂੰ ਉੱਚੀ ਜਾਤ ਦਾ ਤਾਪ ਚੜਿਆ ਪਿਆ, ਉਹ ਤਾਪ ਉਤਾਰਨਾ। ਵੇਖੋ, ਉਹ ਗੰਗਾ ਵਿੱਚ ਇਸ਼ਨਾਨ ਵੀ ਕਰਦਾ, ਗੰਗਾ ਦੇ ਠੰਡੇ ਜਲ ਵਿੱਚ ਖਲੋ ਕੇ ਸਾਧਨਾ ਵੀ ਕਰਦਾ, ਪਰ ਅੰਦਰੋਂ ਤਪਿਆ ਪਿਆ। ਉਹਨੇ ਆਪਣੇ ਚੌਂਕੇ ਨੂੰ ਗੋਬਰ ਦੇ ਕੇ ਸੋਧਿਆ ਹੋਇਆ, ਲੱਕੜਾਂ ਧੋ ਕੇ ਚੁੱਲ੍ਹੇ ਵਿੱਚ ਬਾਲੀਆਂ ਨੇ, ਚਾਰ ਸਫੇਰੇ ਉਹਨੇ ਕਾਰਾਂ ਕੱਢੀਆਂ ਨੇ, ਲੀਕਾਂ ਖਿੱਚੀਆਂ ਹੋਈਆਂ ਨੇ। ਸਭ ਕਹਿਣ ਲੱਗੇ, ਭਾਈ ਮਰਦਾਨਿਆਂ, ਜਾ ਆਓ ਸਾਹਮਣੇ ਜਿਹੜਾ ਸਾਧੂ ਚੌਂਕੇ ਵਿੱਚ, ਜਿਹੜਾ ਆਪਣੀ ਰਸੋਈ ਦੇ ਵਿੱਚ ਅੱਗ ਬਾਲ ਕੇ ਬੈਠਾ, ਉੱਥੋਂ ਅੱਗ ਲੈ ਕੇ ਆਓ। ਜਦੋਂ ਭਾਈ ਮਰਦਾਨਾ ਜੀ ਗਏ ਤੇ ਉਸ ਸਾਧੂ ਨੂੰ ਪਤਾ ਲੱਗਾ ਕਿ ਇੱਕ ਨੀਵੀਂ ਜਾਤ ਦਾ ਡੂਮ, ਇੱਕ ਮਰਾਸੀ, ਉਹ ਮੇਰੀ ਇਸ ਕਾਰ ਦੇ ਅੰਦਰ ਲੰਘ ਆਇਆ। ਹੁਣ ਗੰਗਾ ਦੇ ਕੰਢੇ ਤੇ ਰਹਿ ਕੇ, ਗੰਗਾ ਵਿੱਚ ਠੰਡੇ ਜਲ ਵਿੱਚ ਇਸ਼ਨਾਨ ਕਰਨ ਵਾਲਾ ਇੰਨਾ ਤਪਿਆ ਹੋਇਆ ਕਿ ਭਾਈ ਮਰਦਾਨਾ ਜੀ ਨੇ ਜਦੋਂ ਇਹ ਕਿਹਾ ਕਿ ਮੈਂ ਅੱਗ ਲੈਣ ਆਇਆ, ਉਹਨੇ ਬਲਦੀ ਹੋਈ ਲੱਕੜ ਪਕੜੀ ਤੇ ਭਾਈ ਮਰਦਾਨਾ ਜੀ ਦੇ ਮਗਰ ਨੱਠ ਤੁਰਿਆ। ਜਦੋਂ ਸਤਿਗੁਰੂ ਜੀ ਦੇ ਕੋਲ ਪਹੁੰਚੇ, ਸਤਿਗੁਰੂ ਕਹਿਣ ਲੱਗੇ ਵੀ ਬੜਾ ਪਰਉਪਕਾਰੀ ਸਾਧੂ ਹੈ, ਅਸੀਂ ਤੇ ਆਪਣੇ ਸੇਵਕ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਤੇ ਤੂੰ ਖੁਦ ਹੀ ਅੱਗ ਦੇਣ ਆ ਗਿਆ। ਕਹਿਣ ਲੱਗਾ, ਜੀ ਜਿਹੋ ਜਿਹਾ ਚੇਲਾ ਉਹੋ ਜਿਹਾ ਗੁਰੂ, ਮੈਂ ਕੋਈ ਅੱਗ ਦੇਣ ਆਇਆ? ਮੈਂ ਤੇ ਦੱਸਣ ਆਇਆ ਕਿ ਇਸ ਨੀਵੀਂ ਜਾਤ ਵਾਲੇ ਨੇ, ਇਸ ਡੂਮ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਸਾਹਿਬ ਕਹਿਣ ਲੱਗੇ, ਆਪਣੇ ਅੰਦਰ ਦਾ ਤਾਪ ਲਾ, ਆਪਣੇ ਅੰਦਰ ਦੀ ਤਪਸ਼ ਨੂੰ ਦੂਰ ਕਰ। ਜੇ ਇੱਕ ਡੂਮ, ਇੱਕ ਮਰਾਸੀ ਤੇਰੇ ਚੌਂਕੇ ਤੇ ਚਲਿਆ ਗਿਆ, ਤੇਰਾ ਚੌਂਕਾ ਭ੍ਰਿਸ਼ਟ ਹੋ ਗਿਆ, ਤੇ ਤੇਰੇ ਅੰਦਰ ਜਿਹੜੀਆਂ ਨੀਵੀਆਂ ਬਿਰਤੀਆਂ ਨੇ, ਉਹਨੇ ਤਾਂ ਤੇਰਾ ਚੌਂਕਾ ਪਹਿਲਾਂ ਹੀ ਭ੍ਰਿਸ਼ਟ ਕੀਤਾ ਹੋਇਆ। ਕਹਿਣ ਲੱਗਾ, ਨਹੀਂ, ਮੈਂ ਤੇ ਉੱਚੀ ਜਾਤ ਦਾ ਪੰਡਿਤ ਹਾਂ। ਸਾਹਿਬ ਕਹਿੰਦੇ, ਉਹ ਤੇ ਸਰੀਰਕ ਜਾਤ ਹੈ, ਦੇਹੀ ਜਾਤ ਨਾ ਆਗੇ ਜਾਏ, ਪਰ ਤੇਰੇ ਅੰਦਰ ਝਾਤ ਮਾਰ ਕੇ ਵੇਖ, ਕਬੁੱਧ ਡੂਮਣੀ, ਜਿਹੜੀ ਤੇਰੀ ਭੈੜੀ ਬੁੱਧ ਹੈ ਨਾ, ਜਿਹੜੀ ਤੈਨੂੰ ਚੰਗੀ ਅਕਲ ਨਹੀਂ ਹੈ, ਤੂੰ ਰੱਬ ਦੇ ਪੈਦਾ ਕੀਤੇ ਇਨਸਾਨਾਂ ਵਿੱਚ ਵੰਡੀਆਂ ਪਾ ਦਿੱਤੀਆਂ, ਵੀ ਆਹ ਨੀਵੀਂ ਜਾਤ ਦਾ ਸ਼ੂਦਰ ਹੈ, ਆਹ ਉੱਚੀ ਜਾਤ ਹੈ, ਇਹ ਜਿਹੜੀ ਕਬੁੱਧ ਹੈ ਨਾ, ਜਿਹੜੀ ਭੈੜੀ ਮੱਤ ਹੈ, ਇਹ ਤੇਰੇ ਅੰਦਰ ਮਰਾਸਣ ਬਣ ਕੇ ਬੈਠੀ ਹੋਈ ਹੈ। ਕਬੁੱਧ ਡੂਮਣੀ ਕੁਦਇਆ ਕਸੈਣ, ਤੂੰ ਜਿਹੜੀ ਦਇਆ ਨਹੀਂ ਨਾ ਕਰਦਾ, ਕ੍ਰੋਧੀ ਬਣਿਆ ਪਿਆ, ਤੇ ਉਹ ਤੇਰੇ ਅੰਦਰ ਕਸਾਈ ਪੁਣ ਹੈ। ਕਬੁੱਧ ਡੂਮਣੀ ਕੁਦਇਆ ਕਸੈਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਗਰੀਬ ਨਵਾਜ਼ ਨੇ ਦੱਸਿਆ ਸੀ, ਤੂੰ ਅੰਦਰੇ ਅੰਦਰ ਤਪ ਰਿਹਾ ਉੱਚੀ ਜਾਤ ਦੇ ਹੰਕਾਰ ਵਿੱਚ, ਆਪਣੇ ਅੰਦਰੋਂ ਜਾਤ ਪਾਤ ਦਾ ਕੋੜ, ਆਪਣੇ ਅੰਦਰੋਂ ਜਾਤ ਪਾਤ ਦਾ ਰੋਗ ਪਰੇ ਕਰ, ਤੇ ਤੇਰੇ ਅੰਦਰ ਵੀ ਠੰਡ ਵਰਤੇ। ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਗੁਰਬਾਣੀ ਵਿੱਚ ਵੀ, ਜਿਹੜੇ ਪਿੰਡੇ ਤੇ ਸਵਾਹ ਮਲਦੇ ਨੇ ਨਾ, ਸਵਾਹ ਦਾ ਮਤਲਬ ਹੁੰਦਾ ਜਿਹਦੇ ਵਿੱਚੋਂ ਅੱਗ ਬਿਲਕੁਲ ਬੁੱਝ ਚੁੱਕੀ ਹੁੰਦੀ ਹੈ, ਜਿਹਨੂੰ ਆਪਾਂ ਹੱਥਾਂ ਵਿੱਚ ਫੜ ਲਈਏ, ਉੱਤੇ ਪੈਰ ਰੱਖ ਲਈਏ, ਕੋਈ ਸੇਕ ਨਹੀਂ ਲੱਗਦਾ। ਉਹ ਪਿੰਡੇ ਤੇ ਸਾਧੂ ਸਵਾਹ ਇਸ ਕਰਕੇ ਮਲਦੇ ਸਨ ਵੀ ਅਸੀਂ ਬਿਲਕੁਲ ਠੰਡੇ ਹੋ ਗਏ ਹਾਂ। ਪਰ ਸਾਹਿਬ ਕਹਿਣ ਲੱਗੇ, ਅੰਦਰ ਜਿਹੜੀ ਅੱਗ ਬਲ ਰਹੀ ਹੈ, ਉਹਦੇ ਵਿੱਚ ਝਾਤ ਮਾਰ ਕੇ ਦੇਖੋ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰ੍ਹਾਂ ਅਥਾਹ। ਪਿੰਡੇ ਤੇ ਸੁਆਹ ਮਲ ਲਈ ਲੋਕਾਂ ਨੂੰ ਇੱਕ ਮੈਸੇਜ ਕਨਵੇ ਕੀਤਾ ਕਿ ਜਿਵੇਂ ਸੁਆਹ ਬਿਲਕੁਲ ਠੰਡੀ ਹੈ ਅਸੀਂ ਠੰਡੇ ਹੋ ਗਏ ਹਾਂ, ਪਰ ਅੰਦਰ ਅੱਗ ਬਲ ਰਹੀ ਹੈ, ਅੰਦਰ ਤਾਪ ਚੜਿਆ ਹੋਇਆ, ਅੰਤਰ ਅਗਨ ਬਾਹਰ ਤਨ ਸੁਆਹ, ਇਹ ਤਾਂ ਇਵੇਂ ਹੋ ਗਿਆ ਗਲ ਪਾਥਰ ਕੈਸੇ ਤਰ੍ਹਾਂ, ਅਥਾਹ ਗਲ ਵਿੱਚ ਪੱਥਰ ਬੰਨ ਕੇ ਤੇ ਕੋਈ ਕਵੇ ਮੈਂ ਭਵ ਸਾਗਰ ਨੂੰ ਪਾਰ ਕਰ ਲਵਾਂ, ਡੂੰਘੇ ਸਮੁੰਦਰ ਨੂੰ ਤਰ ਲਵਾਂ, ਕਿਵੇਂ ਤਰ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਜਿਹੜੀ ਪਰਮੇਸ਼ਰ ਦੇ ਵਿਛੋੜੇ ਦੀ ਵੇਦਨਾ ਹੈ ਨਾ, ਇਹ ਕਈ ਤਰ੍ਹਾਂ ਦੇ ਤਾਪ, ਕਈ ਤਰ੍ਹਾਂ ਦੇ ਦੁੱਖ ਜਿਹੜੇ ਨੇ ਇਵੇਂ ਮਨੁੱਖ ਨੂੰ ਅੰਦਰੋਂ ਤਪਾਉਂਦੀ ਹੈ, ਪਰ ਜਦੋਂ ਪੂਰਾ ਗੁਰੂ ਸੱਚਾ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇ ਫਿਰ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂਕੋ ਵਿਗਨ ਨਾ ਕੋਊ ਲਾਗੈ ਜਾਨਕੀ ਪ੍ਰਭ ਆਗੈ ਅਰਦਾਸ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਿਡਭਾਗੀ ਹਰ ਜਪਨਾ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁੱਟ ਜਾਹੀ। ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਤੇ ਆਦ ਬਿਆਦ ਉਪਾਦ ਜਿਹੜੇ ਮਨੁੱਖ ਨੂੰ ਅੰਦਰੋਂ ਤਪਾਉਂਦੇ ਨੇ ਨਾ, ਬਾਰਾਂ ਮਹੀਨਿਆਂ ਵਿੱਚੋਂ ਹਾੜ੍ਹ ਦਾ ਮਹੀਨਾ ਬੜਾ ਤਪਦਾ, ਪਰ ਸਾਹਿਬ ਕਹਿੰਦੇ ਇਹ ਬਾਹਰ ਦੀ ਗਰਮੀ ਤਾਂ ਕੁਝ ਵੀ ਨਹੀਂ, ਜਿਹੜੇ ਰੱਬ ਤੋਂ ਵਿਛੜ ਜਾਂਦੇ ਨੇ ਉਨ੍ਹਾਂ ਦੇ ਅੰਦਰ ਦਾ ਹਾੜ੍ਹ ਵੇਖਿਓ ਕਿਤੇ, ਪਰ ਜਿਨ੍ਹਾਂ ਦੇ ਗਲੇ ਨਾਲ ਪਰਮਾਤਮਾ ਲੱਗ ਗਿਆ, ਪਰਮਾਤਮਾ ਇੰਨਾ ਠੰਡਾ। ਸਾਹਿਬ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੈ ਨਾ ਜਿੰਨਾ ਪਾਸ, ਇਹ ਤਾਂ ਤਪਸ਼ ਉਨ੍ਹਾਂ ਦੇ ਅੰਦਰ ਹੈ ਜਿਨ੍ਹਾਂ ਦੇ ਕੋਲ ਹਰੀ ਪਰਮਾਤਮਾ ਨਹੀਂ, ਪਰ ਜਿਨ੍ਹਾਂ ਨੂੰ ਹਰੀ ਪਰਮਾਤਮਾ ਮਿਲ ਗਿਆ ਸਾਹਿਬ ਕਹਿੰਦੇ ਉਹ ਇੰਨਾ ਸ਼ੀਤਲ ਹੈ, ਉਹ ਇੰਨਾ ਠੰਡਾ ਹੈ ਕਿ ਸੱਚਮੁੱਚ ਉਹ ਠੰਡ ਸਰਦੀ ਦੀ ਰੁੱਤ ਵਿੱਚੋਂ, ਚੰਦਨ ਵਿੱਚੋਂ, ਜਾਂ ਕਿਸੇ ਪਹਾੜੀ ਅਸਥਾਨ ਤੋਂ, ਜਾਂ ਕਿਸੇ ਹੋਰ ਜਿਹੜੇ ਠੰਡ ਪਾਉਣ ਵਾਲੇ ਸਾਧਨ ਨੇ ਉਨ੍ਹਾਂ ਵਿੱਚੋਂ ਨਹੀਂ ਮਿਲਦੀ। ਇਹ ਤਾਂ ਅੰਦਰ ਦੀ ਠੰਡ ਪਰਮੇਸ਼ਰ ਦਾ ਜਦੋਂ ਨਾਮ ਜਪਿਆ ਜਾਂਦਾ ਉਦੋਂ ਠੰਡ ਪੈਂਦੀ ਹੈ, ਤੇ ਉਹ ਠੰਡ ਫਿਰ ਅੰਦਰ ਦਾ ਤਾਪ ਦੂਰ ਕਰ ਦਿੰਦੀ ਹੈ। ਗਰੀਬ ਨਵਾਜ ਨੇ ਆਓ ਇਸ ਪਾਵਨ ਮੁੱਖ ਵਾਕ ਦੇ ਵਿੱਚ ਜਿਹੜੀ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਗੁਰੂ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਰਭ ਮਹੱਲਾ ਪੰਜਵਾ।
ਇਹ ਪਾਵਨ ਗੁਰ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਸ਼ੋਭਨੀਕ ਹੈ।
ਪਾਪ ਗਵਾਇਆ ਗੁਰਪੂਰੇ।
ਭਾਈ ਪੂਰੇ ਗੁਰੂ ਨੇ ਜਦੋਂ ਹਰੀ ਨਾਮ ਦੀ ਔਸ਼ਧੀ ਦੇ ਦਿੱਤੀ, ਤੇ ਫਿਰ ਇਹ ਤਾਪ ਜਿਹੜਾ ਪਰਮਾਤਮਾ ਤੋਂ ਵਿਛੜ ਕੇ ਚੜਿਆ ਸੀ, ਜਿਹੜਾ ਅੰਦਰ ਨੂੰ ਤਪਾ ਰਿਹਾ ਸੀ, ਜਿਹੜੀ ਵਿਕਾਰਾਂ ਵਿੱਚ ਜਿੰਦ ਤਪ ਰਹੀ ਸੀ, ਐਵੇਂ ਦੂਜਿਆਂ ਨਾਲ ਈਰਖਾ ਕਰੀ ਜਾਣੀ, ਵੇਖੋ ਜੀ ਸਾਡਾ ਤੇ ਇੱਕ ਬੱਚਾ ਵੀ ਨੌਕਰੀ ਤੇ ਨਹੀਂ ਲੱਗਾ, ਦੂਜੇ ਦੇ ਦੋਵੇਂ ਲੱਗ ਗਏ ਨੇ, ਸਾਡੇ ਕੋਲ ਇੱਕ ਮੰਜ਼ਲੀ ਮਕਾਨ ਨੀ, ਸਾਹਮਣੇ ਵਾਲੇ ਨੇ ਦੋ ਮੰਜ਼ਲੀ ਮਕਾਨ ਬਣਾ ਲਿਆ, ਸਾਡੇ ਕੋਲ ਤਾਂ ਇੱਕ ਗੱਡੀ ਨੀ, ਉਹਨਾਂ ਕੋਲ ਤਿੰਨ ਗੱਡੀਆਂ ਨੇ, ਦੂਜੇ ਵੱਲ ਵੇਖ ਕੇ ਐਵੇਂ ਈਰਖਾ ਕਰੀ ਜਾਣੀ, ਐਵੇਂ ਅੰਦਰੇ ਅੰਦਰ ਸੜੀ ਜਾਣਾ, ਅੰਦਰੇ ਅੰਦਰ ਮਾਨੋ ਮਨੁੱਖ ਜਿਵੇਂ ਕਿਤੇ ਤਪ ਰਿਹਾ ਹੋਵੇ। ਸਾਹਿਬ ਕਹਿੰਦੇ ਇਹ ਜਿਹੜੇ ਤਾਪ ਨੇ ਨਾ, ਇਹ ਜਦੋਂ ਨਾਮ ਦੀ ਦਵਾਈ ਮਿਲੀ, ਕਿਉਂਕਿ ਨਾਮ ਦੀ ਔਸ਼ਧੀ ਦੇ ਨਾਲ ਇਹ ਗੁਰੂ ਨੇ ਤਾਪ ਜਿਹੜੇ ਸੀ ਉਹ ਦੂਰ ਕਰ ਦਿੱਤੇ, ਕਿਉਂਕਿ ਸਤਿਗੁਰੂ ਇੱਕ ਐਸਾ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਉਹ ਹਰੀ ਨਾਮ ਦੀ ਔਸ਼ਧੀ ਦੇ ਕੇ ਜਮਾਂ ਦੀ ਫਾਈ ਵੀ ਕੱਟ ਦਿੰਦਾ।
ਵਾਜੇ ਅਨਹਦ ਪੂਰੇ।
ਫਿਰ ਮਾਨੋ ਅੰਦਰ ਖੁਸ਼ੀ ਦਾ ਮਾਹੌਲ ਬਣ ਗਿਆ, ਅੰਦਰ ਵਾਜੇ ਵੱਜਣ ਲੱਗ ਪਏ, ਇੱਕ ਰਸ ਲਗਾਤਾਰ, ਜਿਹੜੇ ਬਿਨਾਂ ਕਿਸੇ ਚੋਟ ਦੇ, ਬਿਨਾਂ ਕਿਸੇ ਯਤਨ ਦੇ ਜਿਹੜੇ ਤੂਰੇ ਭਾਵ ਵਾਜੇ ਨੇ, ਉਹ ਇੱਕ ਰਸ ਅੰਦਰ ਹੁਣ ਵੱਜ ਰਹੇ ਨੇ, ਅੰਦਰ ਖੁਸ਼ੀ ਦਾ ਮਾਹੌਲ ਬਣ ਗਿਆ। ਤੇ ਸੱਚਮੁੱਚ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾ, ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ, ਉਸ ਨੂੰ ਵੀ ਸਤਿਗੁਰਾਂ ਨੇ ਰਾਗਮਈ ਸੰਗੀਤਮਈ ਅਵਸਥਾ ਦੱਸਿਆ। ਸਾਹਿਬ ਕਹਿੰਦੇ ਆ ਦੁਨੀਆਂ ਦੇ ਵਾਜੇ ਪਲਕ ਵੱਜਦੇ ਨੇ ਫਿਰ ਬੰਦ ਹੋ ਜਾਂਦੇ ਨੇ, ਗੁਰੂ ਨਾਲ ਜੁੜੋ ਫਿਰ ਅੰਦਰ ਦੀ ਅਵਸਥਾ ਬਣੇਗੀ ਕਿ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ, ਫਿਰ ਤਾਂ ਉਹ ਸ਼ਬਦੀ ਜਥਾ ਸੱਚਮੁੱਚ ਸੰਗੀਤ ਅੰਦਰ ਐਸਾ ਉਤਪੰਨ ਹੋਵੇਗਾ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਜਦੋਂ ਪੰਜ ਦੂਤ ਵਸ਼ ਕਰ ਦਿੱਤੇ ਕਾਲ ਰੂਪੀ ਕੰਡਾ ਤੂੰ ਕੱਢ ਦਿੱਤਾ ਤੇ ਫਿਰ ਅੰਦਰ ਕਿਵੇਂ ਤਪਣਾ? ਫਿਰ ਲਗਾਤਾਰ ਸੰਗੀਤਮਈ ਰਸਮਈ ਅੰਦਰ ਜਿਹੜੀ ਅਵਸਥਾ ਹੈ ਬਣ ਜਾਂਦੀ ਵਾਜੇ ਅਨਹ ਤੂਰੇ, ਲਗਾਤਾਰ ਇੱਕ ਰਸ ਵਿਆਪ ਖੁਸ਼ੀ ਦਾ ਮਾਹੌਲ ਬਣ ਜਾਂਦਾ, ਫਿਰ ਅੰਦਰ ਤਪਦਾ ਨਹੀਂ, ਅੰਦਰ ਠੰਡ ਵਰਤ ਜਾਂਦੀ ਹੈ।
ਸਰਬ ਕਲਿਆਣ ਪ੍ਰਭ ਕੀਨੇ,
ਫਿਰ ਹਰ ਤਰ੍ਹਾਂ ਦਾ ਸੁੱਖ ਹਰ ਤਰ੍ਹਾਂ ਦਾ ਆਨੰਦ ਪ੍ਰਭੂ ਨੇ ਅੰਦਰ ਪ੍ਰਗਟ ਕਰ ਦਿੱਤਾ, ਕਿਉਂਕਿ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਜਦੋਂ ਵਿਕਾਰਾਂ ਅੱਗੇ ਬੰਨ ਲਾ ਦਿੱਤਾ, ਈਰਖਾ ਅੱਗੇ ਬੰਨ ਲਾ ਦਿੱਤਾ, ਜਦੋਂ ਇਹ ਸੱਚਮੁੱਚ ਜਿਹਦੇ ਤੋਂ ਅੰਦਰ ਤਪਣਾ ਸੀ, ਜਿਵੇਂ ਤਾਪ ਚੜ੍ਹਨ ਤੋਂ ਪਹਿਲਾਂ ਜਿਹੜਾ ਅੰਦਰ ਦਾ ਬੁਖਾਰ ਹੈ ਜਿਉਂ ਸਰੀਰ ਨੂੰ ਚੜ੍ਹਦਾ ਤੇ ਡਾਕਟਰ ਕਹਿੰਦਾ ਇਨਫੈਕਸ਼ਨ ਹੋ ਗਈ ਹੈ। ਇਨਫੈਕਸ਼ਨ ਕਿਸ ਕਾਰਨ ਹੁੰਦੀ ਹੈ? ਜਦੋਂ ਅਸੀਂ ਗੰਦੇ ਮੰਦੇ ਮਾਹੌਲ ਵਿੱਚ ਵਿਚਰਦੇ ਹਾਂ। ਹੁਣ ਜੇ ਅੰਦਰ ਈਰਖਾ, ਦਵੈਖ, ਹੰਕਾਰ, ਤ੍ਰਿਸ਼ਨਾ ਇਹਦੀ ਅੰਦਰ ਮੈਲ ਲੱਗ ਜਾਵੇ, ਇਹ ਅੰਦਰੋਂ ਇਨਫੈਕਸ਼ਨ ਹੋ ਜਾਵੇ ਤੇ ਫਿਰ ਅੰਦਰ ਤਪ ਜਾਂਦਾ, ਅੰਦਰ ਬੁਖਾਰ ਚੜ੍ਹ ਜਾਂਦਾ। ਸਾਹਿਬ ਕਹਿੰਦੇ ਫਿਰ ਗੁਰੂ ਨੇ ਕਿਰਪਾ ਕਰਕੇ ਜਦੋਂ ਬੰਨ ਲਾ ਦਿੱਤਾ, ਰੋਕ ਪਾ ਦਿੱਤੀ ਤੇ ਹੋਈ ਸਰਬ ਕਲਿਆਣ। ਫਿਰ ਕੋਈ ਇੱਕ ਦੋ ਨਹੀਂ, ਮਾਲਕ ਨੇ ਕਿਰਪਾ ਕੀਤੀ, ਸਰਬ ਕਲਿਆਣ ਪ੍ਰਭ ਕੀਨੇ, ਹਰ ਤਰ੍ਹਾਂ ਦੀ ਸੁੱਖ ਸ਼ਾਂਤੀ, ਹਰ ਤਰ੍ਹਾਂ ਦਾ ਆਨੰਦ, ਮਾਨੋ ਅੰਦਰ ਕਲਿਆਣਮਈ ਅਵਸਥਾ ਬਣਾ ਦਿੱਤੀ।
ਕਰ ਕਿਰਪਾ ਆਪ ਬੀਨੇ,
ਇਹ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਸੇਵਕ ਨੂੰ ਦਿੱਤੇ ਹਨ ਸੁੱਖ ਆਨੰਦ ਆਦਿਕ।
ਬੇਦਨ ਸਤਿਗੁਰ ਆਪ ਗਵਾਈ,
ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕ ਦੀ ਵੇਦਨਾ, ਅੰਦਰ ਦੀ ਤਪਸ਼, ਅੰਦਰ ਦੀ ਪੀੜਾ, ਅੰਦਰ ਦਾ ਦੁੱਖ ਆਪ ਗਵਾ ਦਿੱਤਾ, ਭਾਵ ਦੂਰ ਕਰ ਦਿੱਤਾ।
ਸਿੱਖ ਸੰਤ ਸਭ ਸਰਸੇ, ਹਰ ਹਰ ਨਾਮ ਧਿਆਈ,
ਜਦੋਂ ਨਾਮ ਦੀ ਔਸ਼ਧੀ ਮਿਲੀ ਫਿਰ ਸਿੱਖ ਸੰਤ ਸਾਰੇ ਅੰਦਰੋਂ ਆਨੰਦ ਨਾਲ ਭਰ ਗਏ। ਪਾਠ ਹੈ ਰਸ ਤੇ ਰਸ ਦੇ ਅੱਗੇ ਸੱਸਾ ਲੱਗਾ, ਸਰਸ ਭਾਵ ਰਸ ਸਹਿਤ। ਜਿਵੇਂ ਰਸ ਤੋਂ ਬਿਨਾਂ ਨੰਨਾ ਅੱਗੇ ਲੱਗ ਜਾਵੇ ਅਗੇਤਰ, ਤੇ ਆਪਾਂ ਪੜ੍ਹਦੇ ਹਾਂ ਰਾਹ ਰਾਹ ਰਸ ਨਿਰਸ ਕਰ ਜਾਂਦੇ ਹਾਂ, ਉਹਨੂੰ ਆਪਾਂ ਨਿਰਸ ਨਹੀਂ ਪੜ੍ਹਦੇ, ਕਿਉਂਕਿ ਮੂਲ ਪਾਠ ਰਸ ਹੈ ਤੇ ਅੱਗੇ ਨੰਨਾ ਲੱਗ ਗਿਆ ਨਿਰਸ, ਰਸ ਤੋਂ ਬਿਨਾਂ। ਇੱਥੇ ਵੀ ਇਹਦੇ ਅਰਥ ਹੋਣਗੇ ਸਰਸੇ, ਰਸ ਸਹਿਤ ਹੋ ਗਏ, ਖੇੜੇ ਨਾਲ ਭਰ ਗਏ। ਆਮ ਕਰਕੇ ਜਦੋਂ ਗੁਰਬਾਣੀ ਵਿੱਚ ਇਹ ਪਾਠ ਆਉਂਦਾ ਤੇ ਜਿਹੜੇ ਪਖੰਡੀ ਦੇਹਧਾਰੀ ਅਖੌਤੀਆਂ ਨਾਲ ਜੁੜੇ ਹੁੰਦੇ ਨੇ, ਉਹ ਕਈ ਵਾਰ ਇਹਨੂੰ ਸ਼ਹਿਰਾਂ ਨਾਲ ਵੀ ਜੋੜਦੇ ਨੇ, ਪਰ ਖਿਮਾ ਕਰਨਾ, ਉਸ ਸ਼ਹਿਰ ਦਾ ਨਾਮ ਸਿਰਸਾ ਹੈ, ਸੱਸੇ ਨੂੰ ਸਿਹਾਰੀ ਨਾਲ ਸਿਰਸਾ। ਜੇ ਇਹਨੂੰ ਆਪਾਂ ਸਰਸੇ ਵੀ ਪੜ੍ਹ ਲਈਏ ਤੇ ਇਹਦਾ ਭਾਵ ਕਿਸੇ ਸ਼ਹਿਰ ਦਾ ਪ੍ਰਤੀਕ ਨਹੀਂ, ਕਿਉਂਕਿ ਗੁਰਬਾਣੀ ਵਿੱਚ ਜਿਹੜੇ ਲਫ਼ਜ਼ ਵਰਤੇ ਗਏ ਨੇ ਉਹਨਾਂ ਨੂੰ ਕੱਚੇ ਪਿੱਲੇ ਅਖੌਤੀਆਂ ਨੇ ਆਪਣੇ ਹਿੱਤਾਂ ਵਾਸਤੇ ਵਰਤਿਆ, ਜਿਵੇਂ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਤੇ ਉਹਨਾਂ ਨੇ ਪਿਆਰਾ ਸਿੰਘ ਭਨਿਆਰਾ ਲੱਭ ਲਿਆ, ਵੀ ਵੇਖੋ ਬਾਣੀ ਵਿੱਚ ਲਿਖਿਆ, ਤੇ ਉਹਦੇ ਚੇਲੇ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਲੱਗ ਪਏ, ਵੀ ਵੇਖੋ ਸਾਡਾ ਜਿਹੜਾ ਆ ਜਿਹਨੂੰ ਅਸੀਂ ਮੰਨਦੇ ਹਾਂ ਉਹ ਸਾਡੇ ਨਾਲ ਹੈ, ਬਾਣੀ ਵਿੱਚ ਲਿਖਿਆ ਹੋਇਆ। ਪਰ ਉੱਥੇ ਪਿਆਰੇ ਦਾ ਅਰਥ ਪਿਆਰਾ ਸਿੰਘ ਭਨਿਆਰਾ ਨਹੀਂ ਹੈ, ਪਿਆਰੇ ਦਾ ਅਰਥ ਲਵਲੀ, ਪਿਆਰ ਜਿਹੜਾ ਮਨ ਨੂੰ ਪਿਆਰਾ ਲੱਗਣ ਵਾਲਾ। ਵੇਖੋ ਕਿਵੇਂ ਉਹ ਲੋਕ ਗੁਰਬਾਣੀ ਦੀ ਗਲਤ ਵਰਤੋਂ ਕਰਦੇ ਨੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਤੇ ਉਹਨਾਂ ਨੇ ਪਿਆਰਾ ਦਾ ਅਰਥ ਕੀਤਾ ਵੀ ਪਿਆਰਾ ਸਿੰਘ ਭਨਿਆਰੇ ਵਾਲਾ। ਹੁਣ ਇਹੋ ਜਿਹਾ ਜਿਹੜਾ ਦੰਭੀ ਪਖੰਡੀ ਨਕਲੀ ਹੈ ਉਹਦੇ ਨਾਲ ਬਾਣੀ ਦੀਆਂ ਤੁਕਾਂ ਜੋੜ ਦੇਣੀਆਂ, ਫਿਰ ਅਰਥ ਦਾ ਪਤਾ ਹੀ ਕੋਈ ਨਹੀਂ। ਇੱਥੇ ਪਿਆਰੇ ਦਾ ਅਰਥ ਹੈ ਜਿਹੜਾ ਮਨ ਨੂੰ ਪਿਆਰਾ ਲੱਗਦਾ, ਕਿਸੇ ਪਿਆਰਾ ਸਿੰਘ ਦਾ ਇੱਥੇ ਜ਼ਿਕਰ ਨਹੀਂ ਹੈ। ਇਸੇ ਤਰ੍ਹਾਂ ਜੇ ਇਹਨੂੰ ਆਪਾਂ ਸਰਸੇ ਵੀ ਪੜਾਂਗੇ ਤੇ ਸਰਸੇ ਦਾ ਭਾਵ ਸ਼ਹਿਰ ਸਰਸਾ ਨਹੀਂ, ਉਹ ਸੱਸੇ ਨੂੰ ਸਿਹਾਰੀ ਨਾਲ ਸਿਰਸਾ ਹੈ। ਇੱਥੇ ਸਰਸੇ ਦਾ ਅਰਥ ਹੈ ਸਰਸੇ, ਰਸ ਸਹਿਤ। ਬਾਣੀ ਵਿੱਚ ਵੱਖ ਵੱਖ ਥਾਵਾਂ ਤੇ ਇਸ ਤਰ੍ਹਾਂ ਜਿਵੇਂ ਸਾਵਣ ਸਰਸੀ ਕਾਮਣੀ ਜਾਂ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ, ਸਭ ਕਿਰਪਾ ਕਰ ਰਹੇ ਨੇ ਕਿ ਜਦੋਂ ਅੰਦਰ ਬਾਣੀ ਵਰਤਦੀ ਹੈ ਨਾ, ਫਿਰ ਦਰਸ਼ਨ ਪਰਸਨ ਸਰਸਨ ਹਰਸਨ। ਹੁਣ ਇੱਥੇ ਜਿਹੜਾ ਸਰਸਨ ਹੈ ਉਹ ਸਰਸਨ ਹੀ ਸਰਸੇ। ਹੁਣ ਜਿਵੇਂ ਸਰਸਨ ਦਾ ਅਰਥ ਸਿਰਸਾ ਨਹੀਂ ਹੈ, ਦਰਸ਼ਨ ਪਰਸਨ ਸਰਸਨ, ਇਵੇਂ ਸਰਸਨ ਸ਼ਬਦ ਜਿਹੜਾ ਹੈ ਉਹਦਾ ਅਰਥ ਵੀ ਹੈ ਕਿ ਅੰਦਰੋਂ ਖੇੜੇ ਨਾਲ ਭਰ ਜਾਣਾ। ਅੱਜ ਲੋੜ ਹੈ ਤਾਂ ਕਿ ਸਪਸ਼ਟ ਹੋਵੇ, ਜਦੋਂ ਕੋਈ ਪਖੰਡੀ ਬਾਣੀ ਦੀਆਂ ਤੁਕਾਂ ਨੂੰ ਆਪਣੇ ਨਾਲ ਜੋੜ ਕੇ ਉਹਦੀ ਗਲਤ ਵਰਤੋਂ ਕਰਦੇ ਨੇ,
ਗਰੀਬ ਨਵਾਜ ਨੇ ਕਿਰਪਾ ਕੀਤੀ ਕਹਿਣ ਲੱਗੇ ਜਦੋਂ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਹਰੀ ਪਰਮੇਸ਼ਰ ਦਾ ਨਾਮ ਧਿਆ ਕੇ ਪ੍ਰਭੂ ਦੇ ਸਿੱਖ ਪ੍ਰਭੂ ਦੇ ਸੰਤ ਜਨ ਮਾਨੋ ਰਸ ਨਾਲ ਭਰ ਗਏ ਖੇੜੇ ਨਾਲ ਭਰ ਗਏ ਉਨ੍ਹਾਂ ਦੇ ਅੰਦਰ ਦੀ ਵੇਦਨਾ ਪੀੜਾ ਰੋਗ ਤਾਪ ਚਲਿਆ ਗਿਆ ਉਨ੍ਹਾਂ ਦੇ ਅੰਦਰ ਹੁਣ ਖੁਸ਼ੀ ਵਾਲਾ ਰਸ ਖੇੜੇ ਵਾਲਾ ਆਨੰਦਮਈ ਮਾਹੌਲ ਜਿਹੜਾ ਉਹ ਬਣ ਗਿਆ ਹੈ। ਗਰੀਬ ਨਵਾਜ ਜੀ ਨੇ ਇਹ ਬੰਦ ਰਹਾਓ ਤੇ ਕੇਂਦਰਿਤ ਕੀਤਾ ਜਿਹਦਾ ਭਾਵ ਕਿ ਇਨ੍ਹਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ। ਭਾਈ ਜੋ ਵੀ ਪਰਮੇਸ਼ਰ ਤੋਂ ਪ੍ਰਭੂ ਦੇ ਸੇਵਕ ਮੰਗਦੇ ਨੇ ਉਹ ਪ੍ਰਭੂ ਤੋਂ ਲੈਂਦੇ ਨੇ ਭਾਵ ਪ੍ਰਭੂ ਉਨ੍ਹਾਂ ਨੂੰ ਇਹ ਸਭ ਕੁਝ ਬਖਸ਼ਿਸ਼ ਕਰਕੇ ਦਿੰਦਾ ਹੈ। ਕਿਉਂਕਿ ਪ੍ਰਭੂ ਆਪਣੇ ਸੰਤ ਜਨਾਂ ਨੂੰ ਆਪਣੇ ਸੇਵਕਾਂ ਨੂੰ ਇਹ ਬਖਸ਼ਿਸ਼ ਕਰਕੇ ਦਾਤਾ ਦਿੰਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਵੀ ਉਹ ਮੰਗਦੇ ਨੇ ਪ੍ਰਭੂ ਉਨ੍ਹਾਂ ਨੂੰ ਤੁਰਠ ਕੇ ਬਖਸ਼ਿਸ਼ ਕਰਦਾ ਹੈ।
ਹਰ ਗੋਬਿੰਦ ਪ੍ਰਭ ਰਾਖਿਆ।
ਹੁਣ ਇਹ ਸ਼ਬਦ ਦੀ ਉਥਾਨਕਾ ਵੀ ਹੈ ਕਿ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਲਕ ਹਰਗੋਬਿੰਦ ਜੀ ਨੂੰ ਬਚਪਨ ਦੇ ਵਿੱਚ ਜਿਹੜੀ ਚੇਚਕ ਸੀ ਉਹ ਸਰੀਰ ਤੇ ਨਿਕਲ ਆਈ। ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਸਮੇਂ ਵੀ ਦਿੱਲੀ ਵਿਖੇ ਚੇਚਕ ਦਾ ਰੋਗ ਫੈਲਿਆ ਸੀ ਤੇ ਸਤਿਗੁਰੂ ਜੀ ਨੇ ਰੋਗੀਆਂ ਦੀ ਉਦੋਂ ਸੰਭਾਲ ਕੀਤੀ ਇੱਥੇ ਤੱਕ ਕਿ ਉਨ੍ਹਾਂ ਦੇ ਆਪਣੇ ਤਨ ਤੇ ਵੀ ਚੇਚਕ ਨਿਕਲ ਆਈ। ਹੁਣ ਭਾਰਤ ਦੀ ਇੱਕ ਤਰਾਸਦੀ ਹੈ ਕਿ ਇੱਥੇ ਜਿਸ ਚੀਜ਼ ਤੋਂ ਡਰ ਲੱਗਾ ਉਹਨੂੰ ਵੀ ਦੇਵਤਿਆਂ ਨਾਲ ਜੋੜਿਆ ਗਿਆ ਤੇ ਜਿੱਥੋਂ ਕੁਝ ਮਿਲਿਆ ਉਹਨੂੰ ਵੀ ਦੇਵਤਿਆਂ ਨਾਲ ਜੋੜਿਆ ਗਿਆ। ਹੁਣ ਸੀਤਲਾ ਕਹਿ ਕੇ ਚੇਚਕ ਦੇ ਰੋਗ ਨੂੰ ਮਾਨੋ ਦੇਵੀ ਨਾਲ ਜੋੜ ਦਿੱਤਾ ਗਿਆ ਜਦੋਂ ਕਿ ਚੇਚਕ ਇੱਕ ਬਿਮਾਰੀ ਹੈ ਇੱਕ ਰੋਗ ਹੈ ਇਹ ਕਹਿ ਦਿੱਤਾ ਕਿ ਸੀਤਲਾ ਨਿਕਲ ਆਈ ਹੈ ਤੇ ਸਾਹਿਬ ਕਹਿਣ ਲੱਗੇ ਨਹੀਂ ਇਹ ਚੇਚਕ ਹੈ ਇੱਕ ਰੋਗ ਹੈ। ਉਸ ਵੇਲੇ ਆਮ ਇਹ ਪ੍ਰਚਲਿਤ ਸੀ ਵੀ ਜਿਹਦੇ ਤਨ ਤੇ ਸੀਤਲਾ ਜਿਹਦੇ ਤਨ ਤੇ ਚੇਚਕ ਨਿਕਲੇ ਉਹ ਕਿਸੇ ਸੀਤਲਾ ਦੀ ਆਰਾਧਨਾ ਵਿੱਚ ਜੁੜੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰਮੇਸ਼ੁਰ ਦੀ ਆਰਾਧਨਾ ਕੀਤੀ ਪ੍ਰਭੂ ਦੇ ਅੱਗੇ ਜੋਦੜੀਆਂ ਕੀਤੀਆਂ। ਜਦੋਂ ਬਾਲਕ ਹਰਗੋਬਿੰਦ ਜੀ ਨਵੇਂ ਨਰੋਏ ਹੋ ਗਏ ਚੇਚਕ ਦਾ ਰੋਗ ਤਾਪ ਉਤਰ ਗਿਆ ਤੇ ਫਿਰ ਉਦੋਂ ਸ਼ੁਕਰਾਨਾ ਕੀਤਾ ਸੀ ਮੇਰਾ ਸਤਿਗੁਰ ਰਖਵਾਲਾ ਹੋਆ ਵੀ ਮੇਰੇ ਬਾਲਕ ਹਰਗੋਬਿੰਦ ਦਾ ਰਖਵਾਲਾ ਉਹੀ ਪ੍ਰਭੂ ਹੈ ਜਿਨ੍ਹੇ ਮਾਤਾ ਦੇ ਪੇਟ ਵਿੱਚ 9-10 ਮਹੀਨੇ ਮੇਰੇ ਬਾਲਕ ਦੀ ਰੱਖਿਆ ਕੀਤੀ। ਰੱਖੇ ਰੱਖਣ ਹਾਰ ਆਪ ਉਬਾਰੀਅਨ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਜਿਹੜਾ ਮਾਤਾ ਦੇ ਪੇਟ ਵਿੱਚ ਸਾਡੇ ਬੱਚਿਆਂ ਦਾ ਰੱਖ ਹੈ ਜਦੋਂ ਬੱਚਾ ਜਨਮ ਲੈ ਕੇ ਆਉਂਦਾ ਤੇ ਸੰਸਾਰ ਵਿੱਚ ਵੀ ਰੱਖ ਆ ਉਹੀ ਹੈ। ਕੋਈ ਬੱਚੇ ਦੇ ਲੱਕ ਦੁਆਲੇ ਤੜਾਗੀ ਬੰਨਣ ਦੀ ਲੋੜ ਨਹੀਂ ਕੋਈ ਰੱਖ ਆਦਿਕ ਲਿਆ ਕੇ ਬੰਨਣ ਦੀ ਲੋੜ ਨਹੀਂ। ਬਸ ਇੱਕੋ ਵਿਸ਼ਵਾਸ ਰੱਖਣਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਰੋਆ। ਕਹਿੰਦੇ ਮੇਰਾ ਪੁੱਤਰ ਨਵਾਂ ਨਰੋਆ ਹੋ ਗਿਆ ਮੇਰੇ ਪੁੱਤਰ ਬਾਲਕ ਹਰਗੋਬਿੰਦ ਦੇ ਸਰੀਰ ਤੇ ਜਿਹੜੀ ਚੇਚਕ ਸੀ ਜਿਹੜਾ ਤਾਪ ਚੜਿਆ ਸੀ ਉਤਰ ਗਿਆ। ਅੱਗੇ ਸਪਸ਼ਟ ਕੀਤਾ ਤਾਪ ਗਿਆ ਪ੍ਰਭ ਆਪ ਮਿਟਾਇਆ। ਕਹਿੰਦੇ ਮੇਰੇ ਪੁੱਤਰ ਦੇ ਸਰੀਰ ਤੇ ਚੜਿਆ ਤਾਪ ਉਤਰਿਆ ਕਿੰਨੇ ਉਤਾਰਿਆ ਪਰਮੇਸ਼ਰ ਨੇ ਉਤਾਰਿਆ। ਆ ਮੀਂਹ ਵੀ ਪੈਂਦਾ ਹੈ ਨਾ ਤੇ ਲੋਕ ਬਾਹਰ ਨਿਕਲ ਕੇ ਵੇਖਦੇ ਨੇ ਸਾਹਿਬ ਕਹਿੰਦੇ ਨਹੀਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਹੁਣ ਗੁਰਮਤ ਵਿੱਚ ਜਿਹੜਾ ਮੀਂਹ ਹੈ ਉਹ ਪਰਮੇਸ਼ਰ ਪਾਉਂਦਾ ਹੈ ਹਿੰਦੂ ਵਿਚਾਰਧਾਰਾ ਦੇ ਮੁਤਾਬਕ ਉਹ ਇੰਦਰ ਵਰਸਦਾ ਤੇ ਸਿੱਖ ਵੀ ਕਈ ਵਾਰ ਵੇਖੋ ਵੇਖੀ ਕਈ ਜਾਂਦੇ ਨੇ ਵੇਖੋ ਜੀ ਇੰਦਰ ਵਰਸ ਰਿਹਾ। ਸਾਹਿਬ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ। ਹੁਣ ਜਿਵੇਂ ਮੁਸਲਮਾਨ ਵੀਰ ਰੋਜੇ ਰੱਖਦੇ ਨੇ ਪਰ ਕਦੇ ਵੇਖਿਆ ਵੀ ਕਿਸੇ ਸਿੱਖ ਨੇ ਰੋਜੇ ਰੱਖੇ ਹੋਣ ਪਰ ਜਦੋਂ ਹਿੰਦੂ ਵੀਰ ਵਰਤ ਰੱਖਦੇ ਨੇ ਸਿੱਖ ਵੇਖੋ ਵੇਖੀ ਵਰਤ ਰੱਖੀ ਜਾਂਦੇ ਨੇ। ਜਿਵੇਂ ਮੁਸਲਮਾਨ ਦੇ ਰੋਜਿਆਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ ਇਵੇਂ ਹਿੰਦੂ ਵੀਰਾਂ ਦੇ ਵਰਤਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਰੋਜੇ ਮੁਸਲਮਾਨਾਂ ਨੂੰ ਮੁਬਾਰਕ ਵਰਤ ਹਿੰਦੂ ਵੀਰਾਂ ਨੂੰ ਮੁਬਾਰਕ ਪਰ ਸਿੱਖ ਨੂੰ ਤਾਂ ਗੁਰਬਾਣੀ ਮੁਬਾਰਕ ਹੈ ਛੋਡੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਉਹ ਰੰਡ। ਸਿੱਖ ਤਾਂ ਕਹਿੰਦਾ ਕਿ ਮੇਰੇ ਗੁਰੂ ਦੀ ਸਿੱਖਿਆ ਕਿ ਕਿ ਅੰਨੈ ਬਿਨਾ ਨਾ ਹੋਏ ਸਕਾਲ, ਤਜਿਆਂ ਅੰਨ ਨਾ ਮਿਲੈ ਗੋਪਾਲ। ਨਾ ਅੰਨ ਦਾ ਤਿਆਗ ਕਰਕੇ ਪ੍ਰਭੂ ਮਿਲਦਾ, ਨਾ ਅੰਨ ਦਾ ਤਿਆਗ ਕਰਕੇ ਉਮਰ ਵੱਧਦੀ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪਰਮੇਸ਼ਰ ਦੇ ਨਾਲ ਜੋੜਿਆ ਤੇ ਗਰੀਬ ਨਵਾਜ ਕਿਰਪਾ ਕਰਦੇ ਨੇ ਕਿ ਜਦੋਂ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਕਹਿੰਦੇ ਆਪਣੇ ਸੇਵਕ ਦੀ ਭਾਵ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਮੈਂ ਮਾਲਕ ਦਾ ਦਾਸ ਹੈ ਤੇ ਮੇਰੀ ਲਾਜ ਮੇਰੇ ਪਰਮੇਸ਼ਰ ਨੇ ਰੱਖੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਹੋਵੇ, ਉਹਨੂੰ ਕੋਈ ਕਵੇ ਵੀ ਹੁਣ ਤੁਸੀਂ ਸੀਤਲਾ ਦੀ ਪੂਜਾ ਕਰੋ, ਉਹਨੂੰ ਤੇ ਲਾਜ ਲੱਗਦੀ ਹੈ। ਸਾਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚ ਨਿਰਲੱਜ ਆਖਿਆ, ਬਸ਼ਰਮ ਆਖਿਆ, ਜਦੋਂ ਅਸੀਂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਦੇ ਹਾਂ। ਸਾਹਿਬ ਦੇ ਬਚਨ ਨੇ, ਰੇ ਜੀ ਨਿਰਲੱਜ ਲਾਜ ਤੋਂ ਇਹ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਕੋ ਠਾਕਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਜਿਹਦਾ ਏਡਾ ਵੱਡਾ ਰੱਬ ਤੇ ਉਹ ਏਡੇ ਸਰਬ ਸ਼ਕਤੀਮਾਨ ਰੱਬ ਨੂੰ ਛੱਡ ਕੇ ਕਿਸੇ ਛੋਟੀ ਸ਼ਕਤੀ ਦੀ ਪੂਜਾ ਕਰੇ, ਉਹਦੇ ਨੂੰ ਨਲੱਜ, ਉਹਦੇ ਤੋਂ ਵੱਡਾ ਬਸ਼ਰਮ ਹੋਰ ਕੌਣ ਹੋ ਸਕਦਾ। ਇਸ ਕਰਕੇ ਸਾਹਿਬ ਨੇ ਕਿਰਪਾ ਕੀਤੀ, ਮੇਰੀ ਲਾਜ ਰੱਖੀ ਮੇਰੇ ਪਰਮੇਸ਼ਰ ਨੇ, ਕਿਉਂਕਿ ਮੈਂ ਅਕਾਲ ਪੁਰਖ ਦਾ ਪੁਜਾਰੀ ਹਾਂ ਤੇ ਮੇਰੇ ਪੁੱਤਰ ਦਾ ਤਾਪ ਮੇਰੇ ਅਕਾਲ ਪੁਰਖ ਨੇ ਉਤਾਰਿਆ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਹੇ ਗੁਰੂ ਨਾਨਕ ਸਾਹਿਬ, ਤੇਰਾ ਬਚਨ ਅਟਲ ਹੈ, ਤੁਸਾਂ ਨੇ ਮੇਰੇ ਪੁੱਤਰ ਬਾਲਕ ਹਰਗੋਬਿੰਦ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਤੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਹੋ ਗਏ, ਸੀਤਲਾ ਤੇ ਰੱਖਿਆ ਬਿਹਾਰੀ। ਸਾਹਿਬ ਕਹਿਣ ਲੱਗੇ, ਜਿਹਨੂੰ ਚੇਚਕ ਨੂੰ ਲੋਕੀ ਸੀਤਲਾ ਕਹਿੰਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਉਸ ਸੀਤਲਾ ਵਰਗੇ ਚੇਚਕ ਵਰਗੇ ਰੋਗ ਤੋਂ ਮੇਰੇ ਪੁੱਤਰ ਨੂੰ ਬਚਾ ਲਿਆ। ਇਸ ਕਰਕੇ ਇੱਥੇ ਵੀ ਜ਼ਿਕਰ ਹੈ, ਹਰ ਗੋਬਿੰਦ ਪ੍ਰਭ ਰੱਖਿਆ, ਬਾਲਕ ਹਰ ਗੋਬਿੰਦ ਦੀ ਰੱਖਿਆ ਪ੍ਰਭੂ ਨੇ ਕੀਤੀ ਹੈ, ਪਰਮੇਸ਼ਰ ਨੇ ਉਹਦੀ ਰਾਖੀ ਕੀਤੀ, ਉਸ ਰੋਗ ਤੋਂ ਬਚਾਇਆ। ਸਤਿਗੁਰੂ ਅੱਗੇ ਕਿਰਪਾ ਕਰ ਰਹੇ ਹਨ,
ਜਨ ਨਾਨਕ ਸਾਚ ਸੁਭਾਖਿਆ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ, ਗੁਰੂ ਨਾਨਕ ਨਾਮ ਜੀ ਦੀ ਮੋਹਰ ਲਾ ਰਹੇ ਨੇ, ਕਹਿ ਰਹੇ ਨੇ ਕਿ ਮੈਂ ਵੀ ਪ੍ਰਭੂ ਦੇ ਦਾਸ ਨੇ ਵੀ ਉਸੇ ਸੱਚ ਨੂੰ ਪਰਮੇਸ਼ਰ ਦੇ ਨਾਮ ਨੂੰ ਹੀ ਸੁਭਾਖਿਆ ਭਾਵ ਆਪਣੀ ਰਸਨਾ ਤੋਂ ਉਚਾਰਨ ਕੀਤਾ, ਕਿਉਂਕਿ ਸੱਚ ਸਭਨਾ ਹੋਏ ਦਾਰੂ। ਉਹ ਸੱਚ ਹੀ ਤਾਂ ਦਾਰੂ ਹੈ, ਸੱਚ ਹੀ ਤਾਂ ਦਵਾਈ ਹੈ, ਤੇ ਉਸ ਸੱਚ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਤਾਂ ਕਿ ਸਾਡੇ ਅੰਦਰ ਦੇ ਤਾਪ, ਸਾਡੇ ਅੰਦਰ ਦੇ ਰੋਗ ਜਿਹੜੇ ਨੇ ਉਹ ਦੂਰ ਹੋ ਸਕਣ। ਜਾਂ ਨਾਨਕ ਸੱਚ ਸੁਭਾਖਿਆ, ਉਹ ਸੁਭਾਖਿਆ ਭਾਵ ਆਪਣੀ ਰਸਨਾ ਤੋਂ ਸੱਚ ਨੂੰ ਅਰਾਧਿਆ, ਸੱਚ ਨੂੰ ਉਚਾਰਨ ਕੀਤਾ, ਸੱਚ ਦੀ ਅਰਾਧਨਾ ਕੀਤੀ, ਤੇ ਫਿਰ ਅੰਦਰ ਦੀ ਤਪਸ ਜਿਹੜੀ ਸੀ ਉਹ ਖਤਮ ਹੋ ਗਈ। ਹੁਣ ਅੰਦਰ ਸ਼ੀਤਲਤਾ ਵਰਤ ਗਈ, ਅੰਦਰ ਰਾਗਮਈ ਸੰਗੀਤਮਈ ਅਵਸਥਾ ਬਣ ਗਈ, ਸਾਰੀਆਂ ਖੁਸ਼ੀਆਂ ਖੇੜੇ ਅੰਦਰ ਪ੍ਰਗਟ ਹੋ ਗਏ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸ਼ਰਵਣ ਕੀਤੀ। ਆਓ ਲੜੀਵਾਰ ਗੁਰਬਾਣੀ ਕਥਾ ਜੋ ਸੂਹੀ ਰਾਗ ਦੀ ਵਾਰ ਤੀਸਰੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਪ ਜੀ ਨੇ ਪਿਛਲੇ ਦਿਨੀ ਜੋ ਸ਼ਲੋਕ ਹਨ ਉਨ੍ਹਾਂ ਦੀ ਵਿਆਖਿਆ ਸ਼ਰਵਣ ਕੀਤੀ ਹੈ, ਤੇ ਗਰੀਬ ਨਵਾਜ ਹੁਣ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ।
ਪੌੜੀ ਦਰ ਮੰਗਤ ਰਾਜਾ ਦਾਨ, ਹਰ ਦੀ ਜੈ ਕਿਰਪਾ ਕਰ।
ਸੂਹੀ ਰਾਗ ਦੀ ਵਾਰ ਵਿੱਚ ਪੰਦਰਵੀਂ ਪੌੜੀ ਹੈ, ਤੇ ਸਤਿਗੁਰੂ ਕਿਰਪਾ ਕਰ ਰਹੇ ਨੇ, ਹੇ ਪ੍ਰਭੂ ਤੇਰੇ ਦਰ ਤੋਂ ਤੇਰਾ ਦਾਸ ਜਾਚਕ ਬਣ ਕੇ, ਮੰਗਤਾ ਬਣ ਕੇ ਨਾਮ ਦੀ ਜਾਚਨਾ ਕਰਦਾ, ਤੂੰ ਕਿਰਪਾ ਕਰ, ਤੁਸੀਂ ਤੁਰਠ ਕੇ ਸਾਡੀ ਝੋਲੀ ਦੇ ਵਿੱਚ ਨਾਮ ਦੀ ਜਿਹੜੀ ਦਾਤ ਹੈ ਉਹ ਪਾਓ, ਕਿਉਂਕਿ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਸਾਡੀ ਝੋਲੀ ਵਿੱਚ ਬੰਦਗੀ ਦੀ ਖੈਰ ਪਾਓ, ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਜਿਹੜੀ ਹੈ ਉਹ ਪਾਉਣੀ ਕਰੋ।
ਗੁਰਮੁਖ ਲੇਹ ਮਿਲਾਏ ਜਨ ਪਾਵੇ ਨਾਮ ਹਾਰੇ।
ਕਿਰਪਾ ਕਰੋ ਗੁਰੂ ਦੇ ਸਨਮੁਖ ਕਰਕੇ, ਗੁਰੂ ਦੇ ਰਾਹੀਂ ਸਾਨੂੰ ਹੇ ਪ੍ਰਭੂ ਆਪਣੇ ਨਾਲ ਮਿਲਾ ਲਓ, ਤਾਂ ਕਿ ਤੁਹਾਡਾ ਦਾਸ, ਤੁਹਾਡਾ ਜਨ ਤੁਹਾਡੇ ਦਰ ਤੋਂ تہاڈے نام دی جیڑی دات ہے وہ گرو دے راہی پراپت کر سکے
شبد بجائے جوتی جوت تارے
جدو پربھو دی جوت وچ ساڈی آتما ساڈی لب جڑ جاوے بھاو ایک ایسا نیٹ ورک ہے کہ آپ کتے ترے فردے ہاں تے پربھو ساڈے تو انج لگدا ہے بھی جیویں کتے وکھ ہووے کیونکہ ساڈی لب پربھو نال جڑدی نہیں تے جدوں تک ساڈی صورت پربھو نال نہیں جڑے گی نیٹ ورک نہیں جڑے گا تے گل اوویں ہی ہے جیویں نیٹ ورک فیل ہو جاوے تے سب کچھ انج لگدا ہے بھی جیویں ہتھاں وچ پکڑے موبائل بھی کھوکھے ہی ہوندے نے ایک دن جے کتے نیٹ ورک فیل ہووے تے ویکھو کنی ہاہاکار مچ جاندی ہے پر اسی جدوں دا جنم لیا نا لیو شڑکی ادوں دا نیٹ ورک ٹٹ گیا پرماتما نالوں لیو ٹٹ گئی لیو شڑکی لگی ترشنا مایا امر ورتایا ساڈی صورت ہور ہور سرچ کر رہی ہے ہور ہور پاسے جڑ رہی ہے پر صاحب کہندے جائے مالک کرپا کرے اس گل دی سمجھ آ جاوے ساچی لیوے بن دے نمانی اداں لوگ کہندہ ویکھو میں بڑا مان متا میری اچی جات میں دھن دولت امیر آدمی مینو ہر تھان تے مان ملدا ہے تے جیڑا غریب ہووے آپاں کہنے ویکھو جی وہ تے بچارا نمانا ہی ہے صاحب کہندے تیری اچی جات ہووے تو کروڑا پتی ہووے بڑا امیر ہووے پر تیری لیو پرماتما نال نہیں نہ جڑی تے تو ہی بچارا ہی ہے تو بھی نمانا ہی ہے کوئی مان نہیں تیرے کول ساچی لیو بن دے نمانی دے نمانی لیو باجو کیا کرے بچاریا بندہ غریب نو بچارا کہندا ہے آپاں ترے جاندے ہوئیے تے کوئی جا چک ہوئے تے لوگ کہندے ویکھو جی منگتا بچارا صاحب کہندے تو بھی منگتا ہی ہے تو بھی بچارا ہی ہے تیری تاں لب جڑی نہیں پرماتما نال تو بھی بھکھا ہی ہے تو بھی ننگا ہی ہے تھڑیا ہویا ہے بالکل غریب ہے تو کیا کرے بچاریا تیری یہ دے بھی بچاری ہے انو کوئی مان نہیں کیونکہ یہ لب جڑی کوئی نہیں ہن ساڈی لب پرمیشر نال جڑ جاوے اس اوستھا نو ਜੋਤੀ ਜੋਤ ਧਰ ਭਾਵ ਪਰਮੇਸ਼ੁਰ ਦੀ ਜੋਤ ਵਿੱਚ ਸਾਡੀ ਸੁਰਤ ਜੁੜੇ ਤੇ ਸਾਹਿਬ ਕਹਿੰਦੇ ਜਦੋਂ ਇਹ ਅਵਸਥਾ ਬਣੇਗੀ ਫਿਰ ਅਨਹਦ ਸ਼ਬਦ ਵਜਾਏ ਹੇ ਪ੍ਰਭੂ ਮੈਂ ਲਗਾਤਾਰ ਇੱਕ ਰਸ ਤੇਰੇ ਸ਼ਬਦ ਦੀ ਸਿਫਤ ਸਲਾਹ ਦਾ ਵਾਜਾ ਅੰਦਰ ਵਜਾ ਕੇ ਭਾਵ ਤੇਰੀ ਲਗਾਤਾਰ ਸਿਫਤ ਸਲਾਹ ਦੇ ਵਿੱਚ ਜੁੜ ਸਕਾਂ ਤੂੰ ਇਹ ਕਿਰਪਾ ਕਰ
ਫਿਰ ਹਰ ਗੁਣ ਗਾਏ ਜੈ ਜੈ ਸ਼ਬਦ ਹਰ
ਹੇ ਪ੍ਰਭੂ ਮੈਂ ਤੇਰੀ ਜੈ ਜੈਕਾਰ ਕਰਾਂ ਗੁਰੂ ਦੇ ਸ਼ਬਦ ਦੁਆਰਾ ਤੇਰੀ ਅਰਾਧਨਾ ਵਿੱਚ ਜੁੜਾਂ ਆਪਣੇ ਹਿਰਦੇ ਦੇ ਵਿੱਚ ਮੈਂ ਸਦਾ ਤੁਹਾਡੇ ਗੁਣਾਂ ਨੂੰ ਗਾਇਨ ਕਰਦਾ ਰਵਾਂ
ਜਗ ਮਹਿਵਰ ਤੈ ਆਪ ਹਰ ਸੇਤੀ ਪ੍ਰੀਤ ਕਰ
ਹੁਣ ਤੇਰੇ ਨਾਲ ਮੇਰੀ ਪ੍ਰੀਤ ਜੁੜ ਜਾਵੇ ਤੇਰੇ ਨਾਲ ਸੱਚਾ ਪਿਆਰ ਇਹੀ ਹੈ ਕਿ ਮੈਂ ਇਹ ਸਮਝ ਲਵਾਂ ਕਿ ਤੁਸੀਂ ਸਾਰੇ ਜਗਤ ਦੇ ਵਿੱਚ ਆਪ ਵਿਆਪਕ ਹੋ ਕੋਈ ਵੀ ਐਸੀ ਥਾਂ ਨਹੀਂ ਜਿੱਥੇ ਤੁਹਾਡੀ ਹੋਂਦ ਨਾ ਹੋਵੇ ਇਹੀ ਅਸਲ ਵਿੱਚ ਤੁਹਾਡੇ ਨਾਲ ਸੱਚੀ ਪ੍ਰੀਤ ਹੈ ਕਿ ਸਾਨੂੰ ਇਹ ਸਮਝ ਆ ਜਾਵੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਜਦੋਂ ਤੇਰੇ ਦਰ ਦੇ ਜਾਚਕ ਬਣ ਕੇ ਤੇਰੇ ਦਰ ਦੇ ਮੰਗਤੇ ਬਣ ਕੇ ਤੇਰੇ ਤੋਂ ਇਹ ਮੰਗਾਂਗੇ ਤੇ ਸੱਚਮੁੱਚ ਤੂੰ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰਕੇ ਸਭ ਕੁਝ ਥੋਕ ਰੂਪ ਦੇ ਵਿੱਚ ਹੀ ਸਾਨੂੰ ਬਖਸ਼ਿਸ਼ ਕਰਨ ਵਾਲਾ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਪ੍ਰਭੂ ਦੇ ਦਰ ਤੇ ਇਵੇਂ ਜੋਦੜੀਆਂ ਕਰਦੇ ਨੇ ਤੇ ਅਸੀਂ ਉਹ ਬਚਨ ਪੜ੍ਹਦੇ ਹਾਂ ਹਉ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਥਿਰਥਾਵਰੀ ਹੋਰ ਆਵੈ ਜਾਵੈ ਸੋ ਮੰਗਾਂ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੈ ਪ੍ਰਭ ਜੀਵੋ ਦਿਓ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੈ ਸਭੇ ਇੱਛਾਂ ਪੂਰੀਆਂ ਲੱਗ ਪ੍ਰਭ ਕਹਿ ਪਾਵੈ ਹਉ ਨਿਰਗੁਣ ਢਾਡੀ ਬਖਸ਼ਣ ਪ੍ਰਭ ਪੁਰਖ ਵਧਾਵੈ ਜਦੋਂ ਗੁਰੂ ਵੀ ਤੁਰਠਦਾ ਨਾ ਤੇ ਪੰਡਿਤ ਦੁਰਗੋ ਨੇ ਇਹ ਗੱਲ ਕਹੀ ਸੀ ਹੇ ਮੇਰੇ ਗੁਰੂ ਅਮਰਦਾਸ ਮਹਾਰਾਜ ਜੇ ਤੁਸੀਂ ਮੈਨੂੰ ਨਾਮ ਦੀ ਦਾਤ ਦਿੰਦੇ ਹੋ ਧਨ ਨਹੀਂ ਦਿੰਦੇ ਤੇ ਮੇਰਾ ਲੋਕ ਨਹੀਂ ਸਵਰਦਾ ਕਿਉਂਕਿ ਇਹ ਲੋਕ ਤਾਂ ਧਨ ਨਾਲ ਹੀ ਚੱਲਦਾ ਹੈ ਨਾ ਸਾਹਿਬ ਨੇ ਪਾਵਨ ਬਾਣੀ ਵਿੱਚ ਵੀ ਬਚਨ ਕਹੇ ਨੇ ਗ੍ਰਹਿ ਜਾਗ ਕੇ ਸ਼ੋਭਾ ਰੇ ਨਾਹੇ ਆਵਤ ਪਹੀਆ ਖੂਤੇ ਜਾਏ ਜਿਹੜਾ ਕਿਰਤ ਨਹੀਂ ਕਰਦਾ ਧਨ ਨਹੀਂ ਕਮਾਉਂਦਾ ਉਹ ਵੀ ਕੋਈ ਬੰਦਾ ਉਹਦੇ ਘਰ ਦੋ ਚਾਰ ਪ੍ਰਾਹੁਣੇ ਆ ਜਾਣ ਤੇ ਉਹ ਆਏ ਗਏ ਦੀ ਸੇਵਾ ਹੀ ਨਾ ਕਰ ਸਕੇ, ਲੋੜਵੰਦ ਦੀ ਗਰਜੀ ਪੂਰੀ ਨਾ ਕਰ ਸਕੇ, ਕਾਹਦਾ ਭਗਤ ਹੈ ਉਹ, ਕਾਹਦਾ ਸੇਵਕ ਹੈ? ਸਾਹਿਬ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਪੰਡਿਤ ਦੁਰਗੋ ਗੁਰੂ ਅਮਰਦਾਸ ਜੀ ਤੋਂ ਜਾਚਨਾ ਕਰਦਾ ਪਾਤਸ਼ਾਹ, ਜੋ ਧਨ ਦੇ ਨਾਮ ਨਾ ਦੇ ਜਨ ਕੋ, ਨਾਮ ਬਿਨਾ ਜਨ ਜਮਪੁਰ ਜਾਏ, ਜੋ ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਿਨਾ ਜਨ ਜਗ ਨਾ ਸਹਾਏ। ਜੇ ਕੇਵਲ ਧਨ ਦਿੰਦੇ ਹੋ, ਨਾਮ ਨਹੀਂ ਦਿੰਦੇ ਤੇ ਮੈਂ ਜਮਪੁਰੀ ਜਾਣਾ, ਮੇਰਾ ਲੋਕ ਪਰਲੋਕ ਵਿਗੜ ਜਾਂਦਾ, ਤੇ ਜੇ ਤੁਸੀਂ ਨਾਮ ਦੀ ਦਾਤ ਦਿੰਦੇ ਹੋ ਮੈਨੂੰ, ਤੁਸੀਂ ਧਨ ਬਖਸ਼ਿਸ਼ ਨਹੀਂ ਕਰਦੇ, ਕਿਰਤ ਕਰਨ ਦਾ ਉਪਦੇਸ਼ ਨਹੀਂ ਦਿੰਦੇ ਤੇ ਮੇਰਾ ਇਹ ਲੋਕ ਵਿਗੜ ਜਾਂਦਾ। ਹੁਣ ਦੋਵਾਂ ਵਿੱਚ ਕੋਈ ਫਰਕ ਨਹੀਂ, ਜੇ ਕੱਲਾ ਕੋਈ ਧੰਦਿਆਂ ਵਿੱਚ ਫਸਿਆ ਉਹਨੇ ਪਰਲੋਕ ਵਿਗਾੜ ਲਿਆ, ਤੇ ਜਿਹੜੇ ਘਰ ਛੱਡ ਕੇ ਪਰਬਤਾਂ ਤੇ ਤੀਰਥਾਂ ਦੇ ਕੰਢਿਆਂ ਤੇ ਜੰਗਲਾਂ ਵਿੱਚ ਭਟਕ ਰਹੇ ਨੇ, ਜਿਹੜੇ ਕਿਰਤ ਤੋਂ ਟੁੱਟ ਗਏ ਉਹਨਾਂ ਦਾ ਲੋਕ ਵਿਗੜ ਗਿਆ, ਦੋਵਾਂ ਵਿੱਚ ਕੋਈ ਫਰਕ ਨਹੀਂ। ਇਹੀ ਕਾਰਨ ਕਿ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਬਾਬਾ ਪ੍ਰਿਥੀ ਚੰਦ ਧੰਦਿਆਂ ਵਿੱਚ ਖਚਤ ਪ੍ਰਵਾਨ ਨਹੀਂ, ਤੇ ਬਾਬਾ ਮਹਾਂਦੇਵ ਕਹਿਣ ਲੱਗਾ ਮੇਰੇ ਵੱਲੋਂ ਕੋਈ ਮਰੇ, ਕੋਈ ਜੰਮੇ, ਕਿਸੇ ਦਾ ਵਿਆਹ ਹੋਵੇ, ਮੈਂ ਕੀ ਲੈਣਾ? ਸਾਹਿਬ ਕਹਿਣ ਲੱਗੇ ਤੂੰ ਵੀ ਕੋਈ ਬੰਦਾ ਜਿਹੜਾ ਕਿਸੇ ਦੇ ਦੁੱਖ ਦਰਦ ਵਿੱਚ ਹੀ ਸ਼ਾਮਲ ਨਹੀਂ ਹੋ ਸਕਦਾ, ਕਿਉਂਕਿ ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ, ਵਰਨਾ ਤਾਇਤ ਕੇ ਲੀਏ ਕੁਛ ਕੰਮ ਨਾ ਥੇ ਕਰੋਬਿਆ। ਜੇ ਰੱਬ ਨੇ ਕੇਵਲ ਮਾਲਾ ਪਕੜਾ ਕੇ ਕਿਸੇ ਪਰਬਤ ਦੀ ਚੋਟੀ ਜਾਂ ਕਿਸੇ ਪਹਾੜਾਂ ਦੀ ਕੰਧਰ ਵਿੱਚ ਹੀ ਬਿਠਾਉਣਾ ਹੁੰਦਾ ਤੇ ਉਹਦੇ ਦਰ ਤੇ ਦੇਵਤਿਆਂ ਦੀ ਘਾਟ ਨਹੀਂ ਸੀ, ਉਹ ਦੇਵਤੇ ਮਾਲਾ ਫੇਰ ਰਹੇ ਨੇ। ਜੇ ਇਨਸਾਨੀ ਜਾਮਾ ਮਿਲਿਆ ਤੇ ਦੁਨੀਆਂ ਦਾ ਦਰਦ ਵਡਾਉਣ ਵਾਸਤੇ ਮਿਲਿਆ, ਜੇ ਕਿਰਤ ਛੱਡ ਕੇ, ਘਰ ਛੱਡ ਕੇ, ਬੱਚੇ ਛੱਡ ਕੇ ਬੰਦਾ ਭਗੌੜਾ ਹੋ ਕੇ ਕਵੇ ਮੈਂ ਪਰਬਤਾਂ ਤੇ ਚੱਲਿਆ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਸਾਹਿਬ ਨੇ ਉਪਦੇਸ਼ ਦਿੱਤਾ ਸੀ, ਕਹਿਣ ਲੱਗੇ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਅਮਰਦਾਸ ਜੀ ਨੇ ਧਰਮ ਵੀ ਦੇ ਦਿੱਤਾ, ਧਨ ਵੀ ਦੇ ਦਿੱਤਾ, ਤਾਂ ਕਿ ਲੋਕ ਤੇ ਪ੍ਰਲੋਕ ਦੋਵੇਂ ਸਵਰ ਸਕਣ। ਅੱਜ ਆਪਾਂ ਸਮਝਣਾ ਹੈ ਗੁਰੂ ਦੇ ਸਿਧਾਂਤ ਨੂੰ। ਸਤਿਗੁਰਾਂ ਨੇ ਕਿਤੇ ਨਹੀਂ ਕਿਹਾ ਧਨ ਮਾੜਾ, ਸਾਹਿਬ ਕਹਿੰਦੇ ਧਨ ਪਵਿੱਤਰ ਹੈ। ਜਦੋਂ ਧਰਮ ਸਾਡੀ ਜ਼ਿੰਦਗੀ ਵਿੱਚ ਆਵੇਗਾ, ਤਿੰਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਤੇ ਜੇ ਜ਼ਿੰਦਗੀ ਵਿੱਚ ਧਰਮ ਨਹੀਂ ਫਿਰ ਖਾਦਾ ਪਹਿਨਦਾ ਬਾਦ ਹੈ, ਸਭ ਕੁਝ ਵਿਅਰਥ ਹੈ। ਜੇ ਧਰਮ ਜ਼ਿੰਦਗੀ ਵਿੱਚ ਨਹੀਂ ਆਇਆ, ਜੇ ਧਰਮ ਆ ਗਿਆ ਤੇ ਧੰਦਾ ਵੀ ਸਫਲ ਹੋ ਗਿਆ, ਫਿਰ ਕਿਰਤੀ ਕਰਤੇ ਨਾਲ ਜੋੜ ਦੇਵੇਗੀ। ਸਾਹਿਬ ਕਿਰਪਾ ਕਰ ਰਹੇ ਨੇ, ਹੇ ਮੇਰੇ ਮਾਲਕ ਮੇਰੀ ਤੇਰੇ ਨਾਲ ਇਹ ਪ੍ਰੀਤ ਬਣੇ ਵੀ ਮੈਂ ਤੈਨੂੰ ਸਾਰੇ ਸੰਸਾਰ ਵਿੱਚ ਵਿਆਪਕ ਸਮਝਾਂ, ਤੇ ਜਦੋਂ ਆਪਾਂ ਸਮਝਾਂਗੇ ਕਿ ਉਹ ਇੱਥੇ ਵੀ ਹੈ, ਤੇ ਫਿਰ ਕਵਾਂਗੇ ਊਹਾਂ ਤਾਓ ਜਾਈਏ ਜੋ ਈਹਾਂ ਨਾ ਹੋਏ, ਵੀ ਘਰ ਛੱਡ ਕੇ ਜੰਗਲਾਂ ਵਿੱਚ ਤੇ ਤਾਂ ਜਾਈਏ ਵੀ ਉਹ ਇੱਥੇ ਨਾ ਹੋਵੇ, ਜਦੋਂ ਉਹ ਇੱਥੇ ਹੀ ਆ, ਤੇ ਫਿਰ ਆਪਾਂ ਘਰ ਨੂੰ ਹੀ ਆਪਣਾ ਇਕਾਂਤ ਸਮਝ ਕੇ ਰੱਬ ਦੀ ਬੰਦਗੀ ਵਿੱਚ ਜੁੜ ਜਾਣਾ। ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਦਾ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੇ ਅਖੀਰਲੇ ਬਚਨ ਸਤਿਗੁਰਾਂ ਦੇ ਸਰਵਣ ਕਰਕੇ ਸਾਰੇ ਇੱਕ ਵਾਰ ਫਿਰ ਗੁਰੂ ਫਤਿਹ ਦੀ ਸਾਂਝ ਕਰੀਏ ਜੀ।
ਫਿਰ ਹਰ ਗੁਣ ਗਾਏ ਜੈ ਜੈ ਸ਼ਬਦ ਹਾਰੇ, ਜਗ ਮਹਿਵਰ ਪੈ ਆਪ, ਹਰ ਸੇਚੀ ਪ੍ਰੀਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।